दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकाग्र करन दे लई रसना नु पवित्र करन लई एक बारी सारे ही मिल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि राजे भीमचंद ने मसलत कीती है मंत्रियों दे नाल सलाह कीती है कि कोई सियाणा मंत्री होना चाहिदा है जिहड़ा कि दूत दे रूप दे विच जाके सतगुरु दे कोल रहे ते उन्हां दा सारा भेद सानू देंदा रहे। कल इथों तक कथा पहुंची सी अज इथों अगे मैं प्रारंभ करदा। एक तो सिंह करै नुकसान बरजित रह होत तिस थान। राजा भीमचंद कहिंदा एक पासे गुरु घर दी सारी खबर सानू देंदा रहेगा ते दूजे पासे जेड़े सिंह बहुता नुकसान करदे ने खेतियां दा उन्हां सारयां नूं भी नुकसान करन तों जेड़ा साडा उत्थे रह रहा आदमी होवेगा वरजेगा रोकेगा। चतर सुमत में जो मिल जाए असनर भेजो मतो पकाए। भीमचंद कहिंदा कि जेड़ा बड़ा चतर होवे बड़ा सूझ वाला होवे बड़ा सियाणा होवे ऐसे अपने एक मंत्री नूं मैं सलाह करके मता पका के गुरु दे कोल भेजना चाहुंदा। अपने सचवन मैं ते बीन पमा माचड़ लखियो प्रवीन। ग्रंथाकार भाई संतोख सिंह जी लिखते ने बड़िया सोचा विचारा कीतियां गईयां आखिरकार राजा भीमचंद इस नतीजे दे उत्ते पहुंचा है कि अपने सारिया वजीरां दे विचों जेड़ा मेरा पम्मा वजीर है उन्हों ही भेजना चाहिदा है वह बड़ा प्रवीन है। पम्मा माचड़ लखियो प्रवीन भाव के जेड़ा पम्मा माचड़ से उन्हों सारिया तो सूझवान समझिया राजे भीमचंद ने। हुण जिहड़ा माचड़ शब्द लगा है पम्मे दे नाल इहदे बहुत सारे अर्थ ने। जेड़ा बहुता मचला हुंदा ओनू भी माचड़ आख्या जांदा बहुते ज्यादा जिद्दी नूं भी माचड़ आख्या जांदा। इस तों इलावा जो निर्लज होवे ओनू भी माचड़ आख्या जांदा पर इस तों इलावा जिहड़ा बहुत ही ज्यादा फेम खांदा होवे ओनू भी माचड़ आख्या जांदा। इन्हां सारिआं शब्दां दे विचों जिहड़ा अफीमी शब्द है ओही माचड़ दे वास्ते कवि संतोख सिंह जी ने वरत्या उस पम्मे दे लई। तिसको सब गाथा समझाई सतगुर निकट रहो तह जाई। उस पम्मे वजीर नूं राजे भीमचंद ने सारी वार्ता समझाई है कि सतगुरु दे कोल तू हमेशा जाके रहना। दाव कात सब मत मैं तरो ਹਮ ਭੈ ਲਿਖ ਲਿਖ ਪਠ ਬਣ ਕਰੋ। ਭੀਮ ਚੰਦ ਪੰਮੇ ਵਜ਼ੀਰ ਨੂੰ ਕਹਿੰਦਾ ਗੁਰੂ ਦੇ ਕੋਲ ਜਾ ਕੇ ਵਸੇਬਾ ਕਰਨਾ, ਉਥੇ ਰਹਿਣਾ, ਜਿੰਨੇ ਵੀ ਦਾਵ ਤੇ ਕਾਤ ਨੇ ਉਹ ਸਾਰੇ ਦੇ ਸਾਰੇ ਦੇਖ ਕੇ ਸਾਡੇ ਵੱਲ ਚਿੱਠੀ ਲਿਖ ਕੇ ਭੇਜਦਾ ਰਵੇ। ਜਬ ਜਾਣੇ ਗੇ ਸਰ ਹੈ ਕਾਰ, ਤਬ ਹੀ ਪੁਰ ਤੇ ਦੇਹ ਨਿਕਾਰ। ਭੀਮ ਚੰਦ ਕਹਿੰਦਾ ਕਿ ਜਦੋਂ ਹੀ ਇਸ ਗੱਲ ਦੇ ਜਾਣੂ ਹੋ ਜਾਵਾਂਗੇ ਕਿ ਹੁਣ ਸਾਡਾ ਕੰਮ ਬਣ ਜਾਵੇਗਾ, ਫੇਰ ਅਸੀਂ ਗੁਰੂ ਨੂੰ ਯਤਨ ਦੇ ਨਾਲ ਅਨੰਦਪੁਰ ਨਗਰੀ ਦੇ ਵਿੱਚੋਂ ਬਾਹਰ ਕੱਢ ਦਿਆਂਗੇ। ਇਤੇ ਆਦਿਕ ਬਹੁ ਕਪਟ ਸਿਖਾਇਓ, ਕੁਛ ਅਕੋਰ ਦੈ ਚਹਿਤ ਪਠਾਇਓ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਬਹੁਤ ਸਾਰਾ ਕਪਟ ਸਿਖਾਇਆ ਰਾਜੇ ਭੀਮ ਚੰਦ ਨੇ ਆਪਣੇ ਪੰਮੇ ਵਜ਼ੀਰ ਨੂੰ। ਹੁਣ ਕਵੀ ਜੀ ਲਿਖਦੇ ਨੇ ਕਿ ਥੋੜੀ ਬਹੁਤੀ ਭੇਟਾ ਵੀ ਸਤਿਗੁਰਾਂ ਦੇ ਵੱਲ ਭੇਜਣੀ ਚਾਹੁੰਦਾ। ਸੁੰਦਰ ਚੰਚਲ ਬਲੀ ਤੁਰੰਗ, ਡਾਰ ਜ਼ੀਨ ਜ਼ਰ ਕਸ ਕੇ ਸੰਗ। ਸਤਿਗੁਰਾਂ ਦੀ ਭੇਟਾ ਦੇ ਵਾਸਤੇ ਇੱਕ ਬਹੁਤ ਚੰਚਲ ਸੁੰਦਰ ਘੋੜੇ ਨੂੰ ਤਿਆਰ ਕੀਤਾ ਗਿਆ, ਜਿਹੜਾ ਬੜਾ ਤਾਕਤ ਵਾਲਾ ਤੇ ਬੜਾ ਬਲੀ ਹੈ। ਕਵੀ ਜੀ ਲਿਖਦੇ ਨੇ ਕਿ ਜ਼ਰੀਦਾਰ ਕਾਠੀ ਉਸ ਦੇ ਉੱਤੇ ਪਾ ਕੇ ਕੱਸੀ ਗਏ। ਜੁਗ ਬੰਦੂਕ ਅਜਾਇਬ ਆਈ, ਸੋਪੀ ਸਤਗੁਰ ਹੇਤ ਪਠਾਈ। ਇਸ ਤੋਂ ਇਲਾਵਾ ਦੋ ਬਹੁਤ ਵਧੀਆ ਬੰਦੂਕਾਂ ਅਲੌਕਿਕ ਰਾਜੇ ਦੇ ਕੋਲ ਹੈ ਸਨ, ਉਹ ਵੀ ਦੋਵੇਂ ਬੰਦੂਕਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਰਾਜਾ ਭੀਮ ਚੰਦ ਭੇਜਣੇ ਚਾਹੁੰਦਾ।
ਹੱਥ ਬੰਦ ਬੇਨਤੀ ਬਹੁ ਕਰਕੇ, ਮਹਾ ਸੁਮਤ ਤੇ ਰਹੋ ਢਿੱਗ ਗੁਰ ਕੇ।
ਭੀਮ ਚੰਦ ਪੰਮੇ ਵਜ਼ੀਰ ਨੂੰ ਕਹਿੰਦਾ ਆ ਘੋੜਾ ਵੀ ਲੈ ਜਾ, ਆ ਦੋਵੇਂ ਬੰਦੂਕਾਂ ਵੀ ਲੈ ਜਾ, ਜਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰੀ। ਇਸ ਤੋਂ ਇਲਾਵਾ ਹੱਥ ਜੋੜ ਕੇ ਮੇਰੇ ਵੱਲੋਂ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀ। ਕਹਿੰਦਾ ਕਿ ਇਸ ਨੀਤੀ ਦੇ ਨਾਲ ਗੁਰੂ ਦੇ ਕੋਲ ਜਾ ਕੇ ਰਹਿ।
ਬਹੁ ਸਿੱਖਿਆ ਕੋ ਦੀਨ ਪਠਾਇਓ, ਚੜ ਪੰਮਾ ਪ੍ਰਭ ਕੀ ਦਿਸ਼ ਆਇਓ।
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਬਹੁਤੀਆਂ ਸਿੱਖਿਆਵਾਂ ਦੇ ਕੇ ਭੇਜਿਆ ਹੈ ਪੰਮੇ ਨੂੰ, ਤੇ ਪੰਮਾ ਵਜ਼ੀਰ ਫਿਰ ਅਨੰਦਪੁਰ ਨਗਰ ਦੇ ਵਿੱਚ ਆ ਪਹੁੰਚੇ।
ਉਤਰਿਓ ਆਣ ਅਨੰਦਪੁਰ ਮਾਹੀ, ਪੂਰਬ ਸੁਧ ਪਠ ਦੁਆਰੇ ਤਾਹੀ।
ਆਣ ਕੇ ਅਨੰਦਪੁਰ ਨਗਰੀ ਦੇ ਵਿੱਚ ਪੰਮੇ ਵਜ਼ੀਰ ਨੇ ਆਪਣਾ ਡੇਰਾ ਲਾਇਆ ਹੈ ਤੇ ਸਤਿਗੁਰਾਂ ਦੇ ਵੱਲ ਆਪਣੇ ਆਉਣ ਦੀ ਖਬਰ ਪੰਮੇ ਨੇ ਭੇਜ ਦਿੱਤੀ।
ਪ੍ਰਭ ਸੁਣ ਕੇ ਕਰਵਾਇਓ ਡੇਰਾ, ਹਿਤ ਸੇਵਾ ਨਰ ਪਠ ਤਿਸ ਬੇਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪਤਾ ਲੱਗਾ ਕਿ ਪੰਮਾ ਵਜ਼ੀਰ ਆਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੰਗੀ ਜਗ੍ਹਾ ਦੇ ਉੱਤੇ ਹੁਕਮ ਕਰਕੇ ਉਹਦਾ ਡੇਰਾ ਲਵਾਇਆ। ਇਸ ਤੋਂ ਇਲਾਵਾ ਉਹਦੀ ਸੇਵਾ ਦੇ ਵਾਸਤੇ ਕੁਝ ਆਦਮੀ ਭੇਜੇ।
ਰਾਜਨੀਤ ਜਗ ਮੈਂ ਫਿਰ ਜੈਸੇ, ਕਲਗੀ ਤਰ ਬਰ ਤੈ ਸਭ ਤੈਸੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਨੀਤੀ ਦੇ ਨਾਲ ਜਿਸ ਤਰ੍ਹਾਂ ਦੂਸਰੇ ਆਮ ਰਾਜੇ ਚੱਲਦੇ ਨੇ, ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਰਾਜਨੀਤੀ ਨੂੰ ਹੀ ਵਰਤਿਆ ਕਿ ਜੇਕਰ ਦੂਤ ਆਇਆ ਤੇ ਸਤਿਗੁਰੂ ਜੀ ਨੇ ਬੜਾ ਉਹਦਾ ਸਨਮਾਨ ਕੀਤਾ, ਚੰਗੀ ਜਗ੍ਹਾ ਦੇ ਉੱਤੇ ਡੇਰਾ ਲਵਾਇਆ। ਹੁਣ ਕਲਗੀ ਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪੂਰੀ ਰਾਜਨੀਤੀ ਦੇ ਨਾਲ ਹੀ ਵਰਤ ਰਹੇ ਨੇ।
ਰਹਿਣ ਹੇਤ ਟਿਗ ਸਦਾ ਤੁਮਾਰੇ, ਭੇਜੋ ਭੀਮ ਚੰਦ ਹਿਤ ਤਾਰੇ।
ਇਸ ਤੋਂ ਬਾਅਦ ਦਰਬਾਰ ਦੇ ਵਿੱਚ ਪੰਮਾ ਵਜ਼ੀਰ ਪਹੁੰਚਿਆ। ਆਣ ਕੇ ਉਸਨੇ ਹੱਥ ਜੋੜ ਕੇ ਆਖਿਆ ਕਿ ਹਮੇਸ਼ਾ ਵਾਸਤੇ ਰਾਜੇ ਭੀਮ ਚੰਦ ਨੇ ਮੈਨੂੰ ਤੁਹਾਡੇ ਕੋਲ ਰਹਿਣ ਦੇ ਵਾਸਤੇ ਭੇਜੇ।
ਹਿਤ ਰਾਵਰ ਕੇ ਪਠੀ ਉਪਾਇਨ, ਪਰਸਨ ਚਰਨ ਕਮਲ ਸਮ ਪਾਇਨ।
ਇਸ ਤੋਂ ਇਲਾਵਾ ਪੰਮਾ ਕਹਿੰਦਾ ਕਿ ਤੁਹਾਡੇ ਚਰਨਾਂ ਦੇ ਵਿੱਚ ਭੇਟਾ ਰੱਖਣ ਦੇ ਵਾਸਤੇ ਕੀਮਤੀ ਜਿਹੜੀ ਭੇਟਾ ਹੈ ਉਹ ਵੀ ਰਾਜੇ ਨੇ ਭੇਜੀ।
ਪਰਸਨ ਚਰਨ ਕਮਲ ਸਮ ਪਾਇਨ, ਭਾਵ ਕਿ ਆਪਦੇ ਕਮਲਾਂ ਵਰਗੇ ਚਰਨਾਂ ਨੂੰ ਹੱਥਾਂ ਦੇ ਨਾਲ ਸਪਰਸ਼ ਕਰਨਾ ਕਹਿੰਦੇ ਸਨ, ਭਾਵ ਕਿ ਮੱਥਾ ਟੇਕਣਾ ਕਹਿੰਦੇ ਸਨ, ਮੇਰੇ ਰਾਜਾ ਸਾਹਿਬ।
ਨਿਜ ਆਵ ਗਨ ਹੇਤ ਸਭ ਪਾਨਿਓ, ਗੁਰ ਪਰਵਾਰ ਸਵਾ ਜੁਤ ਸੁਣਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਆਉਣ ਦਾ ਸਾਰਾ ਜਿਹੜਾ ਕਾਰਨ ਸੀ ਉਹ ਸਤਿਗੁਰਾਂ ਨੂੰ ਪੰਮੇ ਨੇ ਸੁਣਾਇਆ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਉਹਦੀਆਂ ਗੱਲਾਂ ਨੂੰ ਸੁਣਿਆ, ਤੇ ਪਰਿਵਾਰ ਦੇ ਵਾਂਗ ਜਿਹੜੇ ਸਿੰਘ ਆਲੇ ਦੁਆਲੇ ਬੈਠੇ ਸਨ ਉਹਨਾਂ ਨੇ ਵੀ ਪੰਮੇ ਦੀਆਂ ਗੱਲਾਂ ਨੂੰ ਸੁਣਿਆ।
ਉੱਤਰ ਪਰਿਓ ਸੋ ਨਿਸਾ ਬਿਤਾਈ, ਪ੍ਰਾਤ ਭਈ ਬਹੁਰੋ ਦਿਖ ਰਾਈ।
ਰਾਤ ਦੇ ਵੇਲੇ ਜਾ ਕੇ ਆਪਣਾ ਡੇਰਾ ਲਾਇਆ ਹੈ, ਰਾਤ ਨੂੰ ਬਤੀਤ ਕੀਤਾ, ਤੇ ਫੇਰ ਜਦੋਂ ਅਗਲਾ ਸਵੇਰਾ ਹੋਇਆ ਤੇ ਫੇਰ ਪੰਮੇ ਨੇ ਆਣ ਕੇ ਸਭਾ ਦੇ ਵਿਚ ਦਿਖਾਈ ਦਿੱਤੀ ਹੈ, ਭਾਵ ਕੇ ਸਭਾ ਦੇ ਵਿਚ ਪਹੁੰਚੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਤ ਗੁਰ ਸਭਾ ਲਗਾਏ ਕਰ ਬ੍ਰਿੰਦ ਖਾਲਸਾਏ, ਸੋਢੀ ਬੇਦੀ ਬ੍ਰਿੰਦ ਟਿਗ ਸ਼ੋਭਤ ਜਿਉ ਸੁਰ ਰਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਸਭਾ ਸਜੀ ਸੀ, ਜਿਸ ਸਭਾ ਦੇ ਵਿਚ ਬਹੁਤੇ ਖਾਲਸੇ ਸਿੰਘ ਬੈਠੇ ਹੋਏ ਸਨ। ਇਸ ਤੋਂ ਇਲਾਵਾ ਸੋਢੀ ਕੁਲ ਦੇ ਤੇ ਬੇਦੀ ਕੁਲ ਦੇ ਜਿਹੜੇ ਲੋਕ ਨੇ ਉਹ ਵੀ ਬੈਠੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸੋਭਾ ਦੇ ਰਹੇ ਸਨ ਜਿਵੇਂ ਕਿ ਸਾਰਿਆਂ ਦੇਵਤਿਆਂ ਦੇ ਵਿਚ ਰਾਜੇ ਇੰਦਰ ਦੀ ਸੋਭਾ ਹੋਵੇ।
ਪੰਮਾ ਮਾਚੜ ਨਿਕਟ ਹਕਾਰਾ, ਲੈ ਅਕੋਰਨ ਆਵਨ ਤਾਰਾ।
ਪੰਮੇ ਮਾਚੜ ਨੂੰ ਸਤਿਗੁਰਾਂ ਨੇ ਆਪਣੇ ਕੋਲ ਬੁਲਾਇਆ ਤੇ ਆਪਣੇ ਵੱਲੋਂ ਜਿਹੜੀਆਂ ਭੇਟਾਂ ਲੈ ਕੇ ਆਇਆ ਸੀ ਉਹਨਾਂ ਨੂੰ ਨਾਲ ਲਿਆਇਆ।
ਖਰੋ ਤੁਰੰਗਮ ਖਰੋ ਕਰ ਆਗੇ, ਤੁਪਕ ਧਰੀ ਦੁਆ ਦੇਖਣ ਲਾਗੇ।
ਜਿਹੜਾ ਬਹੁਤ ਵਧੀਆ ਘੋੜਾ ਭੇਟਾਂ ਦੇ ਵਾਸਤੇ ਲਿਆਇਆ ਸੀ ਉਹ ਵੀ ਲਿਆ ਕੇ ਖੜਾ ਕਰ ਦਿੱਤਾ, ਤੇ ਜਿਹੜੀਆਂ ਦੋ ਅਲੌਕਿਕ ਅਜਾਇਬ ਬੰਦੂਕਾਂ ਸਨ ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਲਾਗੇ ਰੱਖ ਦਿੱਤੀਆਂ। ਕਵੀ ਜੀ ਲਿਖਦੇ ਨੇ ਕਿ ਸਾਰੇ ਫਿਰ ਬੰਦੂਕਾਂ ਦੇ ਵੱਲ ਦੇਖਣ ਲੱਗੇ।
ਕਰ ਜੋਰਤ ਠਾਣਤ ਪਾ ਨਮੋ, ਬੈਠਿਓ ਨਿਕਟ ਸਛਲ ਤੇ ਸਮੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਮਸਕਾਰ ਕਰਕੇ ਹੱਥਾਂ ਨੂੰ ਜੋੜ ਕੇ ਫਿਰ ਸਤਿਗੁਰਾਂ ਦੇ ਲਾਗੇ ਬੈਠ ਗਿਆ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਨ ਦੇ ਵਿਚ ਛਲ ਹੈ, ਮਨ ਦੇ ਵਿਚ ਕਪਟ ਹੈ।
ਤੀਮ ਚਾਂਦ ਨਿਪਕੀਨਸ ਬੇਨਤੀ, ਕਰੀ ਸੰਦ ਤੁਮ ਸੋ ਤਜ ਗਿਣਤੀ।
ਪੰਮਾ ਵਜ਼ੀਰ ਕਹਿੰਦਾ ਕਿ ਰਾਜੇ ਭੀਮ ਚੰਦ ਨੇ ਬਹੁਤੀ ਜਿਆਦਾ ਬੇਨਤੀ ਕੀਤੀ ਹੈ ਤੁਹਾਡੇ ਚਰਨਾਂ ਦੇ ਵਿਚ ਸੱਚੇ ਪਾਤਸ਼ਾਹ ਜੀ, ਉਹਨੇ ਸਾਰੀਆਂ ਗਿਣਤੀਆਂ ਨੂੰ ਛੱਡਿਆ ਤੇ ਤੁਹਾਡੇ ਨਾਲ ਸੰਧੀ ਕੀਤੀ।
ਜਾਣਤ ਪਾਚਿਤ ਹੋ ਗੁਰ ਸਾਚੇ, ਪ੍ਰੀਤ ਕਰਨ ਮੈਂ ਜਿਸ ਚਿਤ ਰਾਚੇ।
ਪੰਮਾ ਵਜ਼ੀਰ ਕਹਿੰਦਾ ਕਿ ਰਾਜਾ ਭੀਮ ਚੰਦ ਇਸ ਵੇਲੇ ਤੁਹਾਨੂੰ ਜਾਣ ਚੁੱਕਾ ਹੈ ਕਿ ਤੁਸੀਂ ਸੱਚੇ ਗੁਰੂ ਹੋ, ਇਸ ਕਰਕੇ ਉਹਨੇ ਹਿੱਤ ਤੇ ਚਿੱਤ ਦੇ ਨਾਲ ਤੁਹਾਡੇ ਨਾਲ ਪ੍ਰੀਤ ਕੀਤੀ ਹੈ, ਪਿਆਰ ਕੀਤਾ।
ਸਭਾ ਵਿਖੇ ਸੁਣ ਕਰ ਅਸ ਬੈਨ, ਕਹਿਓ ਪ੍ਰਭੂ ਤਿਸ ਦਿਸ਼ ਕਰ ਨੈਨ।
ਜਦੋਂ ਪੰਮੇ ਵਜ਼ੀਰ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਕਵੀ ਜੀ ਲਿਖਦੇ ਨੇ ਕਿ ਸਭਾ ਦੇ ਵਿਚ ਬੋਲੀਆਂ ਗੱਲਾਂ ਨੂੰ ਸੁਣ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਪੰਮੇ ਦੇ ਵੱਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਵਚਨ ਕੀਤਾ,
ਕਹਿੰਦੇ ਨੇ ਪੰਮਾ ਵਜ਼ੀਰ ਆਖਰ ਬੇਪੀਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਪੰਮਾ ਵਜ਼ੀਰ ਹੈ ਆਖਰਕਾਰ ਅੰਤ ਨੂੰ ਬੇਪੀਰਾ ਹੀ ਨਿਕਲੇਗਾ।
ਕਹਿੰਦੇ ਨੇ ਬਾਹਮਣ ਕਾ ਬੋਲ ਸਮਝ ਬਿਨ ਸੋਲ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਦੂਜਾ ਵਚਨ ਕੀਤਾ ਕਿ ਬਾਹਮਣ ਕਾ ਬੋਲ ਸਮਝ ਬਿਨ ਸੋਲ, ਭਾਵ ਕਿ ਠੰਡ ਪਾਉਣ ਵਾਲਾ ਸੁਖਦਾਈ ਹੈ ਬਾਹਮਣ ਦਾ ਬੋਲ, ਪਰ ਬੇਸਮਝਿਆਂ ਦੇ ਵਾਸਤੇ, ਸਮਝ ਵਾਲਿਆਂ ਦੇ ਵਾਸਤੇ ਨਹੀਂ। ਇਸ ਤੋਂ ਇਲਾਵਾ ਇਹਨਾਂ ਸ਼ਬਦਾਂ ਦਾ ਇਹ ਵੀ ਅਰਥ ਲੱਗ ਸਕਦਾ ਹੈ ਕਿ 16 ਆਨੇ ਬੇਸਮਝੀ ਦਾ ਹੈ ਬ੍ਰਾਹਮਣ ਦਾ ਵਚਨ ਜੋ ਬ੍ਰਾਹਮਣ ਬੋਲੇ।
ਰਾਜਪੂਤ ਕੀ ਜਾਤ
ਨਮਿਤ ਸਾਧੂ ਨਾ ਤਾਤ ਮਾਤ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਰਾਜਪੂਤਾਂ ਦੀ ਜਿਹੜੀ ਜਾਤ ਹੈ, ਨਾ ਮੀਤ ਸਾਧੂ ਨਾ ਤਾਤ ਮਾਤ, ਨਾ ਸਾਧੂ ਦੀ ਤੇ ਨਾ ਹੀ ਪਿਤਾ ਦੀ ਤੇ ਨਾ ਹੀ ਮਾਤਾ ਦੀ ਮਿੱਤਰ ਹੈ ਰਾਜਪੂਤਾਂ ਦੀ। ਜਾਤ ਐਸੀ ਹੈ, ਸਤਿਗੁਰਾਂ ਨੇ ਐਸੇ ਬਚਨ ਕੀਤੇ। ਸੰਪਾਦਕ ਜੀ ਲਿਖਦੇ ਨੇ, ਇਸ ਦਾ ਭਾਵ ਰਾਜ ਕਰਨ ਹਾਰਾਂ ਤੋਂ ਹੈ, ਜੋ ਰਾਜ ਦੀ ਖਾਤਰ ਮਾਤਾ ਪਿਤਾ ਸਾਧੂ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਜਿਵੇਂ ਅਖੌਤ ਹੈ, ਰਾਜ ਪਿਆਰੇ ਰਾਜਿਆਂ ਵੀਰ ਦੁਪਿਆਰੇ। ਗੁਰੂ ਜੀ ਨੂੰ ਜੋ ਪਹਾੜੀ ਰਾਜਿਆਂ ਵੱਲੋਂ ਦਗੇ ਦੇ ਤਜਰਬੇ ਹੋ ਚੁੱਕੇ ਸਨ, ਉਹਨਾਂ ਦੇ ਵੱਲ ਸਹਿਣਤ ਹੈ। ਇਹੋ ਹੀ ਭਾਵ ਅਗਲੇ ਵਾਕ ਦੇ ਵਿੱਚ ਦਸ ਦੇ ਵਿੱਚ ਖੁੱਲਦਾ ਹੈ ਕਿ ਰਾਜ ਘਰਾਣਿਆਂ ਨੇ ਕਈ ਵੇਰ ਜੰਮਣ ਵਾਲੇ ਮਾਰੇ ਹਨ। ਇਹ ਲੋਕ ਪਾਲਣ ਹਾਰਿਆਂ ਦੇ ਪੁੱਤਰ ਮਿੱਤਰਾਂ ਤੱਕ ਨੂੰ ਵੀ ਮਾਰਨ ਨੂੰ ਨਹੀਂ ਟਲਦੇ। ਗੁਰੂ ਜੀ ਜਨਾਹ ਇਹ ਰਹੇ ਹਨ ਕਿ ਇਹ ਪੰਮਾ ਵੀ ਦਗੇ ਕਰਨ ਵਾਲਾ ਹੈ ਤੇ ਇਸ ਨੂੰ ਕੱਲਣ ਵਾਲੇ ਵੀ ਕਪਟ ਹੀ ਕਰ ਰਹੇ ਹਨ। ਇਸ ਕਰਕੇ ਸਤਿਗੁਰਾਂ ਨੇ ਐਸੇ ਬਚਨ ਆਖੇ। ਇਸ ਤੋਂ ਇਲਾਵਾ ਮਾਜ ਰਾਗ ਦੀ ਵਾਰ ਦੇ ਵਿਚ ਇਕ ਸਲੋਕ ਜਿਹੜਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਹੈ, ਉਹਦਾ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਮਾਣ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ, ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀ ਵਹ ਮਾਨਸਾ ਤਿੰਨ ਕਿਉ ਨਿਰਮਲ ਚੀਤ। ਇਹਦਾ ਭਾਵ ਇਹ ਹੈ ਕਿ ਜੇਕਰ ਰਤ ਲੱਗ ਜਾਵੇ, ਜੇਕਰ ਖੂਨ ਲੱਗ ਜਾਵੇ ਕੱਪੜਿਆਂ ਨੂੰ, ਤੇ ਜਿਹੜੇ ਕੱਪੜੇ ਨੇ ਉਹ ਮਲੀਨ ਹੋ ਜਾਂਦੇ ਨੇ, ਉਹ ਅਪਵਿੱਤਰ ਹੋ ਜਾਂਦੇ ਨੇ। ਤੇ ਕਹਿੰਦੇ ਨੇ, ਜੋ ਰਤ ਪੀ ਵਹ ਮਾਨਸਾ ਤਿੰਨ ਕਿਉ ਨਿਰਮਲ ਚੀਤ, ਜਿਹੜੇ ਮਾਨਸਾ ਦੀ ਰਤ ਪੀ ਜਾਂਦੇ ਨੇ ਫਿਰ ਉਹਨਾਂ ਦੇ ਮਨ ਕਿਸ ਤਰੀਕੇ ਦੇ ਨਾਲ ਮੈਲ ਤੋਂ ਰਹਿਤ ਹੋ ਸਕਦੇ ਨੇ, ਕਿਸ ਤਰ੍ਹਾਂ ਨਿਰਮਲ ਹੋ ਸਕਦੇ ਨੇ। ਭਾਵ ਕਿ ਜਿਹੜਾ ਪਹਾੜੀ ਰਾਜਾ ਭੀਮ ਚੰਦ ਹੈ, ਲੋਕਾਂ ਦੇ ਖੂਨ ਨੂੰ ਚੂਸ ਜਾਂਦਾ ਹੈ, ਇਸ ਕਰਕੇ ਇਹ ਰਤ ਪੀਣ ਵਾਲਾ ਹੈ, ਇਹਦਾ ਮਨ ਕਿਵੇਂ ਨਿਰਮਲ ਹੋ ਸਕਦਾ ਹੈ। ਜੇਕਰ ਰਾਜਾ ਭੀਮ ਚੰਦ ਕਪਟੀ ਹੈ, ਉਹਦਾ ਮਨ ਨਿਰਮਲ ਨਹੀਂ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ, ਰਾਜੇ ਦਾ ਪੰਮਾ ਵਜ਼ੀਰ ਵੀ ਕਪਟੀ ਹੈ, ਇਹਦਾ ਵੀ ਮਨ ਨਿਰਮਲ ਨਹੀਂ। ਤਰਕਤ ਗੁਰ ਕੇ ਬਾਗ ਸੁਣੇ ਜਬ, ਹੇਤ ਹਟਾਵਣ ਪੰਮਾ ਕਹਿ ਤਬ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਰਕ ਦੇ ਨਾਲ ਪੰਮੇ ਵਜ਼ੀਰ ਦੇ ਵਾਸਤੇ ਆਖਿਆ, ਤੇ ਫਿਰ ਪੰਮਾ ਅੱਗੋਂ ਬੋਲਿਆ, ਕਹਿੰਦਾ, ਸੁਣੋ ਪ੍ਰਭੂ ਕੋ ਕਰੈ ਕੋ ਕਰਨੀ, ਫਿਰ ਪੁਛਤਾਏ ਪਰੇ ਜੋ ਸ਼ਰਨੀ। ਹੱਥ ਜੋੜ ਕੇ ਪੰਮਾ ਕਹਿੰਦਾ ਕਿ ਸੁਣੋ ਸਤਿਗੁਰੂ ਜੀ ਮੇਰੀ ਬੇਨਤੀ ਨੂੰ, ਜੇਕਰ ਕੋਈ ਮਨੁੱਖ ਕੋ ਕਰਨੀ ਕਰਦਾ, ਮਾੜਾ ਕੰਮ ਕਰਦਾ, ਤੇ ਜੇਕਰ ਫਿਰ ਆਪਣੀ ਕੀਤੀ ਦੇ ਉੱਤੇ ਪਛਤਾਵਾ ਕਰਕੇ ਉਹ ਚਰਨਾਂ ਦੀ ਸ਼ਰਨ ਦੇ ਵਿੱਚ ਬਹਿ ਜਾਂਦਾ, ਤੇ ਫਿਰ ਉਸ ਨੂੰ ਮਾਫ਼ ਕਰਨਾ ਯੋਗ ਬਣਦਾ। ਤਿਸ ਕੋ ਤਿਆਗਣ ਨਹੀਂ ਬਣ ਆਵੈ, ਏਵ ਆਪ ਸਮ ਗੁਰੂ ਅਲਾਵੈ। ਭਾਵ ਕੇ ਤੁਹਾਡੇ ਵਰਗੇ ਗੁਰੂ ਇਸੇ ਤਰ੍ਹਾਂ ਕਹਿੰਦੇ ਨੇ ਕਿ ਜੇਕਰ ਕੋਈ ਗਲਤੀ ਕਰਕੇ ਮਾਫ਼ੀ ਮੰਗ ਲੈਂਦਾ, ਤੇ ਫਿਰ ਉਸ ਨੂੰ ਤਿਆਗਣਾ ਨਹੀਂ ਚਾਹੀਦਾ, ਉਹਨੂੰ ਆਪਣੇ ਨਾਲ ਮਿਲਾ ਲੈਣਾ ਚਾਹੀਦਾ। ਪੰਮਾ ਵਜ਼ੀਰ ਕਹਿੰਦਾ ਕਿ ਮੈਂ ਜਾਣਦਾ ਹਾਂ ਕਿ ਮੈਂ ਵੀ ਕਪਟ ਕੀਤਾ, ਮੇਰੇ ਰਾਜੇ ਭੀਮ ਚੰਦ ਨੇ ਵੀ ਕਪਟ ਕੀਤਾ, ਪਰ ਕਹਿਣ ਲੱਗਾ, ਸੱਚੇ ਪਾਤਸ਼ਾਹ ਇਸ ਵੇਲੇ ਅਸੀਂ ਬਿਲਕੁਲ ਸਰਲ ਹਾਂ, ਇਸ ਕਰਕੇ ਤੁਹਾਨੂੰ ਚਾਹੀਦਾ ਕਿ ਸਾਡੇ ਨਾਲ ਮਿਲਾਪ ਕਰੋ। ਅਪਰ ਸੇਖ ਸੋਢੀ ਗਣ ਪਾਸ, ਸੁਣ ਦੋਇ ਦਿਸ਼ ਤੇ ਕਰਤ ਪ੍ਰਕਾਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸੋਢੀ ਤੇ ਹੋਰ ਸਤਿਗੁਰਾਂ ਦੇ ਜਿਹੜੇ ਦਾਸ ਸਨ, ਉਹ ਦੋਵਾਂ ਪਾਸਿਆਂ ਦੀਆਂ ਗੱਲਾਂ ਨੂੰ ਸੁਣ ਰਹੇ ਸਨ। ਭਾਵ ਕਿ ਜੋ ਕੁਝ ਪੰਮੇ ਨੇ ਆਖਿਆ ਉਹ ਵੀ ਸੁਣਿਆ, ਜੋ ਕੁਝ ਸਤਿਗੁਰਾਂ ਨੇ ਪੰਮੇ ਦੇ ਵਾਸਤੇ ਤੇ ਰਾਜੇ ਭੀਮ ਚੰਦ ਦੇ ਵਾਸਤੇ ਆਖਿਆ ਉਹ ਵੀ ਸੁਣਿਆ, ਤੇ ਫਿਰ ਹੱਥ ਜੋੜ ਕੇ ਸਿੱਖਾਂ ਨੇ ਅਰਜ ਕੀਤੀ,
ਮਹਾਰਾਜ ਇਸ ਹੀ ਬਿਦ ਹੈ ਜਿਸ ਪ੍ਰਕਾਰ ਰਾਵਰ ਅਬ ਕਹੈ।
ਸਿੱਖ ਕਹਿੰਦੇ ਨੇ, ਮਹਾਰਾਜ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਕਿਆ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਤੁਸੀਂ ਬਚਨ ਕਰ ਰਹੇ ਹੋ। ਪਰ ਕਹਿੰਦੇ ਨੇ, ਤਉ ਦੇਖੀਐ ਆਪ ਵਿਚਾਰ, ਨਿਤ ਹੀ ਕਰਨੇ ਜੰਗ ਬਲ ਧਾਰ। ਪਰ ਸੱਚੇ ਪਾਤਸ਼ਾਹ ਜੀ, ਤਾਂ ਵੀ ਤੁਹਾਨੂੰ ਵਿਚਾਰ ਕਰਕੇ ਦੇਖਣੀ ਚਾਹੀਦੀ ਹੈ ਕਿ ਨਿਤ ਹੀ ਜੰਗ ਕਰਨੇ ਬਲ ਨੂੰ ਧਾਰਨ ਕਰਕੇ ਇਹ ਵੀ ਕੋਈ ਚੰਗੀ ਗੱਲ ਨਹੀਂ।
ਮਾਰਨ ਮਰਨ ਹੋਤ ਸਮੁਦਾਈ,
ਜਾਂ ਤੇ ਪਾਲੀ ਨੀਤ ਲੜਾਈ। ਰਣ ਭੂਮੀ ਦੇ ਵਿੱਚ ਬੜਿਆਂ ਨੂੰ ਮਾਰਿਆ ਜਾਂਦਾ ਹੈ, ਬੜੇ ਆਪਣੇ ਵੀ ਮਰ ਜਾਂਦੇ ਨੇ ਇਸ ਤਰੀਕੇ ਦੇ ਨਾਲ, ਜਾਂ ਤੇ ਪਲੀ ਨਾ ਨਿਤ ਲੜਾਈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨਿਤ ਦੀ ਲੜਾਈ ਚੰਗੀ ਨੀ। ਇਸ ਕਰਕੇ ਸਾਨੂੰ ਚਾਹੀਦਾ ਕਿ ਪੰਮੇ ਦੀ ਆਖੀ ਹੋਈ ਗੱਲ ਨੂੰ ਪ੍ਰਵਾਨ ਕਰੀਏ ਤੇ ਰਾਜੇ ਭੀਮ ਚੰਦ ਦੇ ਨਾਲ ਮਿਲਾਪ ਹੀ ਰੱਖੀਏ।
ਕਰਨੀ ਸੰਦ ਹੈ ਅਬ ਨਿੱਕੀ, ਇਵੇਂ ਇੱਛਾ ਹੈ ਸਭ ਕੇ ਜੀ ਕੀ।
ਕੁਝ ਸਿੱਖਾਂ ਨੇ ਆਖਿਆ ਕਿ ਸਾਰਿਆਂ ਦੇ ਸੱਚੇ ਪਾਤਸ਼ਾਹ ਇਹੋ ਇੱਛਾ ਹੈ, ਇਹੋ ਮਰਜ਼ੀ ਹੈ ਕਿ ਰਾਜੇ ਭੀਮ ਚੰਦ ਦੇ ਨਾਲ ਮਿਲਾਪ ਹੀ ਕਰਕੇ ਰੱਖਣਾ ਚਾਹੀਦਾ ਹੈ, ਇਹੀ ਸਾਰਿਆਂ ਤੋਂ ਚੰਗੀ ਗੱਲ।
ਯੁੱਧ ਬਿਸਾਲ ਪਏ ਬਹੁਤ ਤੇਰੇ, ਲੜਤ ਹਜ਼ਾਰ ਉਸ ਪਟ ਨਵੇਰੇ।
ਸੱਚੇ ਪਾਤਸ਼ਾਹ ਜੀ ਬੜੇ ਵੱਡੇ ਯੁੱਧ ਪਹਿਲਾਂ ਹੋ ਚੁੱਕੇ ਨੇ, ਜਿਨ੍ਹਾਂ ਯੁੱਧਾਂ ਦੇ ਵਿੱਚ ਹਜ਼ਾਰਾਂ ਸੂਰਮਿਆਂ ਦਾ ਨਵੇੜਾ ਹੋ ਗਿਆ, ਵਿਰੋਧੀਆਂ ਦਾ ਤੇ ਆਪਣਾ।
ਇਮ ਸੁਣ ਕੇ ਸਭ ਤੇ ਗੁਣ ਖਾਨੀ, ਕਰਤ ਸੁਨਾਵਣ ਬੋਲੇ ਬਾਣੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖਾਂ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਫਿਰ ਗੁਣਾਂ ਦੀ ਖਾਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੁਬਾਰਾ ਬੋਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ,
ਅਦਕ ਪਲਾ ਰਾਜਪੂਤ ਕੁਲ, ਜਿਨ੍ਹਾਂ ਜਮਣਾ ਸ਼ਤਰ, ਪਾਲਣ ਹਾਰਿਆਂ ਮਾਰ ਕੇ ਪੂਤ ਮੀਤ ਸਿਰ ਕਤਰ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਪਾਲਣ ਹਾਰਿਆਂ ਨੂੰ ਮਾਰ ਕੇ ਪੁੱਤਰਾਂ ਮਿੱਤਰਾਂ ਦਾ ਸਿਰ ਤੱਕ ਕੱਟ ਲੈਂਦੇ ਹਨ। ਪਹਾੜੀਆਂ ਦੇ ਕੋਲੋਂ ਭਲਾ ਕਦੇ ਨਹੀਂ ਹੁੰਦਾ, ਇਹਨਾਂ ਦਾ ਵਿਸਾ ਸਮਝ ਕੇ ਵੀ ਕਰਨਾ ਨਹੀਂ ਚਾਹੀਦਾ, ਭਾਵ ਕਿ ਇਹਨਾਂ ਦਾ ਕਦੇ ਵਿਸਾ ਕਰਨਾ ਹੀ ਨਹੀਂ ਚਾਹੀਦਾ।
ਪਾਲਾ ਨਾ ਹੋਏ ਪਹਾੜੀਆ, ਸਮਝ ਵਿਸਾਹੀ ਲੇ, ਆਏ ਪੀੜ ਸਾਧੂ ਬਣੇ ਦਗਾ ਬਾਪ ਕੋ ਦੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਲਾ ਇਹ ਕਦੇ ਵੀ ਕਰ ਹੀ ਨਹੀਂ ਸਕਦੇ, ਪਹਾੜੀਆਂ ਦੇ ਕੋਲੋਂ ਭਲਾ ਕਦੇ ਨਹੀਂ ਹੁੰਦਾ, ਇਹਨਾਂ ਦਾ ਵਿਸਾ ਬਿਲਕੁਲ ਕਰਨਾ ਨਹੀਂ ਚਾਹੀਦਾ। ਸਤਿਗੁਰੂ ਜੀ ਕਹਿੰਦੇ ਨੇ ਆਪਣੇ ਤੇ ਪੀੜ ਆ ਬਣੇ ਤਾਂ ਸਾਧ ਤੱਕ ਬਣ ਕੇ ਵੀ ਛੁਟਕਾਰਾ ਪਾ ਲੈਂਦੇ ਨੇ, ਤੇ ਆਪਣਿਆਂ ਤੇ ਜੇ ਆ ਬਣੇ ਤੇ ਪਿਓ ਨੂੰ ਵੀ ਦਗਾ ਦੇ ਜਾਂਦੇ ਨੇ, ਭਾਵ ਕਿ ਆਪਣੇ ਬਾਪ ਦੇ ਵੀ ਇਹ ਕਦੇ ਸਕੇ ਨਹੀਂ ਬਣਦੇ।
ਘਰ ਮੇਅਨ ਦੁੱਧ ਪਾਤ ਬਹੁ, ਸ਼ਰਧਾ ਦੇਵਨ ਮਾਜ, ਕਰੋ ਮੀਤ ਤਬ ਪਰਬਤੀ ਸਮੇਂ ਕਾਮ ਕੇ ਬਾਜ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੇ ਬਚਨ ਕੀਤਾ, ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਆਪਣੇ ਘਰ ਦੇ ਵਿੱਚ ਅੰਨ ਦੁੱਧ ਪਾਤ ਬਹੁਤ ਹੋਣ, ਭਾਵ ਕੇ ਚੌਲ ਬਹੁਤੇ ਹੋਣ ਤੇ ਦੇਣ ਦੇ ਵਿੱਚ ਵੀ ਬਹੁਤੀ ਸ਼ਰਧਾ ਹੋਵੇ ਤਾਂ ਪਹਾੜੀਆਂ ਨੂੰ ਮਿੱਤਰ ਬਣਾ ਲਓ, ਪਰ ਜਦੋਂ ਤੁਹਾਨੂੰ ਕੰਮ ਪਏਗਾ ਪਹਾੜੀਏ ਬਾਂਝ ਇਸਤਰੀ ਦੇ ਵਾਂਗ ਨਿਕੰਮੇ ਹੀ ਤੁਹਾਡੇ ਵਾਸਤੇ ਸਾਬਤ ਹੋਣਗੇ। ਇੱਕ ਲੋਕ ਕਤੀ ਵੀ ਹੈ, ਭਾਵ ਕਿ ਇੱਕ ਮੁਹਾਵਰਾ ਵੀ ਬਣਿਆ ਹੋਇਆ, ਪਹਾੜੀਏ ਮਿੱਤ ਕਿਸਕੇ ਪਾਤ ਖਾਏ ਔ ਖਿਸਕੇ, ਭਾਵ ਕਿ ਪਹਾੜੀਏ ਕਦੋਂ ਕਿਸੇ ਦੇ ਮਿੱਤਰ ਬਣਦੇ ਨੇ, ਚੌਲ ਖਾਦੇ ਤੇ ਫਿਰ ਪਾਸੇ ਨਿਕਲ ਕੇ ਖਿਸਕ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਇਹ ਬਾਂਝ ਇਸਤਰੀ ਦੇ ਵਾਂਗ ਨਿਕੰਮੇ ਹੀ ਸਾਬਤ ਹੋਣਗੇ ਜਦੋਂ ਤੁਹਾਨੂੰ ਕੋਈ ਕੰਮ ਪਵੇਗਾ, ਭਾਵ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਬਾਂਝ ਇਸਤਰੀ ਕਿਸੇ ਵੀ ਬੱਚੇ ਨੂੰ ਜਨਮ ਨਹੀਂ ਦੇ ਸਕਦੇ, ਇਸੇ ਤਰੀਕੇ ਦੇ ਨਾਲ ਕਦੇ ਇਸ ਮਦਦ ਨਹੀਂ ਕਰ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਇਸ ਤਰ੍ਹਾਂ ਦੇ ਬਚਨ ਕਰਕੇ ਸਾਰੇ ਖਾਲਸੇ ਸਿੰਘਾਂ ਨੂੰ ਇਹੀ ਸਮਝਾ ਰਹੇ ਨੇ ਕਿ ਪਹਾੜੀਆਂ ਦੇ ਨਾਲ ਮਿੱਤਰਤਾ ਪਾਉਣੀ, ਮੇਲ ਮਿਲਾਪ ਵਧਾਉਣਾ ਇਹ ਚੰਗੀ ਗੱਲ ਨੇ।
ਬਾਤ ਕਰੇ ਅਤ ਮੋਹ ਕੀ, ਅੰਤਰ ਦੁਬਦਾ ਪੂਰ, ਲੈਣੇ ਸਿਓ ਖਾਣੇ ਭਲਾ, ਬਿਪਤਾ ਦਿਖ ਰਹੇ ਦੂਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਲੈਣ ਖਾਣ ਦੇ ਨਾਲ ਤਾਂ ਭਲੇ ਰਹਿੰਦੇ ਹਨ, ਪਰ ਜਦੋਂ ਬਿਪਤਾ ਪੈਂਦੀ ਹੈ ਤੇ ਦੇਖ ਕੇ ਪਰੇ ਹਟ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਦੂਰ ਰਹਿੰਦੇ ਨੇ ਜਦੋਂ ਬਿਪਤਾ ਪੈਂਦੀ ਹੈ, ਲੈਣ ਤੇ ਖਾਣ ਦੇ ਵਾਸਤੇ ਲਾਗੇ ਰਹਿੰਦੇ ਨੇ।
ਸੁਣ ਸਭਾ ਸਭ ਏਵ ਪਹਾਰੀ,
ਕਰੈ ਦਗਾ ਨਿਜ ਬਾਪ ਸੰਗਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਸਾਰੀ ਸਭਾ ਨੂੰ ਕਿ ਪਹਾੜੀਏ ਦਗਾ ਕਰਨ ਵਾਲੇ ਨੇ, ਧੋਖੇਬਾਜ ਨੇ, ਸਾਡੇ ਨਾਲ ਕਿਵੇਂ ਦਾ ਵਰਤਾ ਕਰਨਗੇ ਜਿਹੜੇ ਕਿ ਬਾਪ ਤੱਕ ਨੂੰ ਵੀ ਦਗਾ ਦੇ ਦਿੰਦੇ ਨੇ।
ਹਮਰੇ ਸੰਗ ਕਹਾ ਸੁਧ ਹੋਏ, ਕੱਟ ਤੂੰ ਵੀ ਕਬ ਮਦਰ ਨਾ ਜੋਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਜਿਹੜੇ ਬਾਪ ਦੇ ਸਕੇ ਨਹੀਂ ਬਣਦੇ, ਜਿਹੜੇ ਪਿਓ ਦੇ ਸਕੇ ਨਹੀਂ ਬਣਦੇ, ਉਹ ਸਾਡੇ ਕਿਵੇਂ ਸਕੇ ਬਣਨਗੇ। ਕੱਟ ਤੂੰ ਵੀ ਕਬ ਮਦਰ ਨਾ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੌੜਾ ਜਿਹੜਾ ਤੁਮਾ ਹੁੰਦਾ, ਜਿਸ ਤਰ੍ਹਾਂ ਉਹ ਕਦੇ ਮਿੱਠਾ ਨਹੀਂ ਹੁੰਦਾ, ਇਸੇ ਤਰੀਕੇ ਦੇ ਨਾਲ ਇਹ ਪਹਾੜੀਏ ਨੇ ਇਹ ਕਦੇ ਮਿੱਠੇ ਨਹੀਂ ਹੋ ਸਕਦੇ, ਇਹ ਕੌੜੇ ਹੀ ਰਹਿਣਗੇ।
ਸਵਾਣ ਪੂਛ ਕਬ ਹੋਏ ਨਾ ਸੁਦੀ, ਜੇ ਨਲਕੀ ਮੈਂ ਰੱਖ ਸੁਦੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਮ ਮੁਹਾਵਰਾ ਹੈ ਕਿ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੋ ਸਕਦੀ, ਭਾਵੇਂ ਕਿੰਨਾ ਹੀ ਚਿਰ ਉਸ ਨੂੰ ਨਲਕੀ ਦੇ ਵਿੱਚ ਪਾ ਕੇ ਰੱਖਿਆ ਜਾਵੇ, ਜਦੋਂ ਪੂਛ ਨੂੰ ਬਾਹਰ ਕੱਢੋਗੇ ਉਹ ਟੇਢੀ ਦੀ ਟੇਢੀ ਹੀ ਰਹੇਗੀ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਮਾਰੂ ਰਾਗ ਦੇ ਵਿੱਚ ਇੱਕ ਬਚਨ ਲਿਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਪੰਡਿਤ ਸੰਗ ਵਸੈ ਜਨ ਮੂਰਖ, ਆਗਮ ਸਾਸ ਸੁਣੇ, ਆਪਣਾ ਆਪ ਤੂੰ ਕਬੂ ਨਾ ਛੋੜਸ ਸਵਾਣ ਪੂਛ ਰੇ। ਡੱਡੂ ਦੇ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਅੰਕਿਤ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਮਾਣ ਦਿੰਦੇ ਨੇ ਕਬੂ ਨਾ ਛੋੜਸ ਸਵਾਣ ਪੂਛ ਰੇ। ਪਰ ਡੱਡੂ ਤੂੰ ਆਪਣੀ ਆਦਤ ਨੂੰ ਇਸ ਤਰ੍ਹਾਂ ਨਹੀਂ ਛੱਡਦਾ ਜਿਵੇਂ ਕਿ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ, ਭਾਵ ਕਿ ਤੇਰੀ ਆਦਤ ਬਦਲ ਨਹੀਂ ਸਕਦੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਹਾੜੀਏ ਕੁੱਤੇ ਦੀ ਪੂਛ ਵਰਗੇ ਨੇ, ਜਿਹੜੇ ਕਦੇ ਸਿੱਧੇ ਨਹੀਂ ਹੋ ਸਕਦੇ, ਭਾਵੇਂ ਕਿੰਨਾ ਹੀ ਚਿਰ ਕੁੱਤੇ ਦੀ ਪੂਛ ਨੂੰ ਨਲਕੀ ਦੇ ਵਿੱਚ ਪਾਈਪ ਦੇ ਵਿੱਚ ਪਾ ਕੇ ਸਿੱਧਾ ਰੱਖਣ ਦਾ ਯਤਨ ਕੀਤਾ ਜਾਵੇ, ਪਰ ਜਦੋਂ ਵੀ ਪੂਛ ਬਾਹਰ ਨਿਕਲੇਗੀ ਉਹ ਟੇਢੀ ਦੀ ਟੇਢੀ ਰਹੇਗੀ। ਇਸੇ ਤਰ੍ਹਾਂ ਪਹਾੜੀਏ ਰਾਜੇ ਬੜੇ ਟੇਢੇ ਨੇ, ਇਹ ਕਦੇ ਸਿੱਧੇ ਨਹੀਂ ਹੋ ਸਕਦੇ, ਇਹਨਾਂ ਦੇ ਮਨ ਸਰਲ ਨਹੀਂ ਹੋ ਸਕਦੇ।
ਜਿਸ ਕਿਸ ਕੋ ਜਿਮ ਸਹਿਜ ਸੁਭਾਏ, ਕਬੂ ਨਾ ਬਿਨਸ ਕਰੇ ਉਪਾਏ।
ਭਾਵ ਕਿ ਜਿਵੇਂ ਨਾ ਕਿਵੇਂ ਸਹਿਜ ਸੁਭਾ ਵਾਲੇ ਇਹ ਕਦੇ ਹੋ ਹੀ ਨਹੀਂ ਸਕਦੇ।
ਕਬੂ ਨਾ ਬਿਨਸ ਕਰੇ ਉਪਾਏ,
ਭਾਵੇਂ ਕੋਈ ਕਿੰਨੇ ਹੀ ਯਤਨ ਕਰ ਲਵੇ ਇਹਨਾਂ ਨੂੰ ਸਰਲ ਨਹੀਂ ਕਰ ਸਕਦਾ।
ਹਮ ਕਿਆ ਕਹਿ ਸਕਲ ਤੁਮ ਜਾਣੋ, ਪਾਰੇ ਬਾਤ ਭਲੀ ਨਹੀਂ ਮਾਨੋ।
ਇਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਬਹੁਤਾ ਜ਼ਿਆਦਾ ਤੁਹਾਨੂੰ ਕੀ ਆਖੀਏ। ਸਤਿਗੁਰੂ ਜੀ ਆਪਣੇ ਸਿੰਘਾਂ ਨੂੰ ਕਹਿੰਦੇ ਨੇ ਕਿ ਤੁਸੀਂ ਬਹੁਤ ਸਿਆਣੇ ਹੋ, ਪਰ ਇਹ ਬਾਤ ਭਲੀ ਨਹੀਂ ਮਾਨੋ। ਪਰ ਇਹ ਜਿਹੜੀ ਗੱਲ ਹੈ ਨਾ ਵਿਲਾਪ ਵਾਲੀ, ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਮੁਤਾਬਕ ਚੰਗੀ ਨੇ।
ਸੁਣ ਗੁਰ ਤੇ ਸਭ ਹਿੰਨ ਤਬ ਕਹਿਓ, ਅਬ ਤੋਂ ਮੇਲ ਅਛੇਰੋ ਲਹਿਓ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣਨ ਤੋਂ ਬਾਅਦ ਫਿਰ ਸਿੰਘਾਂ ਨੇ ਆਖਿਆ ਨਹੀਂ ਸੱਚੇ ਪਾਤਸ਼ਾਹ ਜੀ, ਹੁਣ ਤੇ ਮਿਲਾਪ ਹੀ ਚੰਗੀ ਗੱਲ ਹੈ।
ਸਾਹਿਬ ਪੁਣ ਤੂੰ ਸ਼ਣ ਕਰ ਰਹੇ, ਸਭ ਕੀ ਮਤ ਲਖ ਕਿਉਂ ਨਾ ਕਹੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰਿਆਂ ਨੇ ਮਿਲ ਕੇ ਇਹੀ ਗੱਲ ਆਖੀ ਹੈ ਕਿ ਸੱਚੇ ਪਾਤਸ਼ਾਹ ਜੀ ਨਹੀਂ ਮਿਲਾਪ ਹੀ ਚੰਗਾ, ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚੁੱਪ ਹੀ ਰਹੇ, ਕੋਈ ਬਚਨ ਨਾ ਆਖਿਆ, ਕਿਉਂਕਿ ਸਤਿਗੁਰਾਂ ਨੇ ਜਾਣਿਆ ਕਿ ਸਾਰਿਆਂ ਦਾ ਇੱਕੋ ਮਤਾ ਹੈ, ਇਸ ਕਰਕੇ ਸਤਿਗੁਰੂ ਜੀ ਫਿਰ ਨਾ ਬੋਲੇ।
ਪੰਮਾ ਰਹਿਣ ਲੱਗਿਓ ਗੁਰ ਪਾਸ, ਅਣਕ ਬਿਦਨ ਕੀ ਬੁੱਧ ਪਰ ਕਾਸ਼।
ਤੇ ਪੰਮਾ ਰਹਿਣ ਦੇ ਵਾਸਤੇ ਆਇਆ ਸੀ, ਉਹ ਫਿਰ ਅਨੰਦਪੁਰ ਦੇ ਵਿੱਚ ਸਤਿਗੁਰਾਂ ਦੇ ਕੋਲ ਰਹਿਣ ਲੱਗਾ, ਅਨੇਕਾਂ ਵਿਧੀਆਂ ਦੇ ਨਾਲ ਉਹ ਆਪਣੀ ਬੁੱਧੀ ਦਾ ਪ੍ਰਗਟਾਵਾ ਕਰਦਾ।
ਨਿਤ ਹਜ਼ੂਰ ਕੋ ਦਰਸ਼ਨ ਕਰੈ, ਸਕਲ ਭੇਦ ਕੋ ਨਿਜ ਮਤ ਧਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਜ਼ ਹੀ ਸਤਿਗੁਰਾਂ ਦੇ ਹਜ਼ੂਰ ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰਦਾ, ਇਸ ਤੋਂ ਇਲਾਵਾ ਸਾਰੇ ਭੇਤ ਨੂੰ ਆਪਣੇ ਮਤ ਦੇ ਵਿੱਚ ਧਾਰਨ ਕਰਦਾ ਰਹਿੰਦਾ, ਭਾਵ ਕੇ ਭੇਤ ਲੈਂਦਾ ਰਹਿੰਦਾ।
ਸਮਤ ਵੰਤ ਬਹੁ ਚਤਰ ਸਿਆਣਾ, ਮਿਲ ਮਿਲ ਸਵਣ ਸੰਗ ਹਿਤ ਠਾਣਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਸਮਤ ਵਾਲਾ ਹੈ, ਬੜਾ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ। ਪੰਮਾ ਵਜ਼ੀਰ ਇਸ ਤੋਂ ਇਲਾਵਾ ਬੜਾ ਚਤੁਰ ਤੇ ਬੜਾ ਸਿਆਣਾ ਹੈ। ਇਸ ਕਰਕੇ ਉਹਨੇ ਗੱਲਾਂ ਬਾਤਾਂ ਦੇ ਨਾਲ ਸਾਰੇ ਖਾਲਸੇ ਦੇ ਨਾਲ ਆਪਣਾ ਪਿਆਰ ਵਧਾ ਲਿਆ।
ਗੁਰ ਪੀ ਲਗੇ ਵਿਸਾਹ ਕਰਨ ਕੋ ਬੋਲੇ ਤੇ ਸੋਹੇਤ ਤਰਨ ਕੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਗੁਰ ਪੀ ਲਗੇ ਵਿਸਾਹ ਕਰਨ ਕੋ, ਭਾਵ ਕੇ ਸਤਿਗੁਰੂ ਜੀ ਵੀ ਵਿਸਾਹ ਕਰਨ ਲੱਗੇ ਨੇ। ਇੱਥੇ ਹੁਣ ਧਿਆਨ ਦੇ ਨਾਲ ਸੋਚਣ ਦੀ ਲੋੜ ਹੈ ਕਿ ਸਤਿਗੁਰੂ ਜੀ ਤੇ ਅੰਤਰਜਾਮੀ ਨੇ, ਉਹਨਾਂ ਨੂੰ ਤੇ ਦਗੇ ਬਾਜੀ ਦਾ ਪਤਾ ਹੈ, ਪਰ ਫੇਰ ਵੀ ਸਤਿਗੁਰਾਂ ਨੇ ਵਿਸਾਹ ਕਿਉਂ ਕੀਤਾ? ਸੰਪਾਦਕ ਜੀ ਲਿਖਦੇ ਨੇ ਭਾਵ ਇਹ ਹੈ ਕਿ ਉਸ ਉਪਰ ਬੇਵਸਾਹੀ ਨੂੰ ਪਹਿਲੇ ਦਿਨ ਵਾਂਗੂ ਹੁਣ ਤਾਨੇ ਬੋਲੀ ਦੇ ਵਿਚ ਸਮਝਾਉਂਦੇ ਨੇ, ਭਾਵ ਕੇ ਜਿਵੇਂ ਤਾਨੇ ਦੇ ਨਾਲ ਗੱਲਾਂ ਆਖਿਆ ਸਨ ਕਿ ਬੇਪੀਰਾ ਹੈ, ਇਹ ਦਗਾ ਦੇਵੇਗਾ, ਧੋਖਾ ਦੇਵੇਗਾ। ਇਸ ਤਰ੍ਹਾਂ ਦੀਆਂ ਗੱਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਨੀਆਂ ਛੱਡ ਦਿੱਤੀਆਂ ਨੇ। ਬੋਲੇ ਤਿਹ ਸੋ ਹੇਤ ਤਰਨ ਕੋ, ਭਾਵ ਕੇ ਜਦੋਂ ਵੀ ਸਤਿਗੁਰੂ ਜੀ ਸਹਿਸ ਵਾਹੀ ਪੰਮੇ ਦੇ ਨਾਲ ਬੋਲਦੇ ਨੇ ਤੇ ਉਹ ਆਪਣਾ ਅੱਗੋਂ ਬਹੁਤਾ ਹੀ ਜ਼ਿਆਦਾ ਪਿਆਰ ਦਿਖਾਉਂਦਾ।
ਗੁਰ ਟਿਗ ਬਿਨ ਪਨੇ ਬਹੁ ਬਿਦ ਕੀ, ਮਨ ਮੈਂ ਖੋਟ ਕਪਟ ਕਰ ਸੁਧ ਕੀ।
ਸਤਿਗੁਰਾਂ ਦੇ ਕੋਲ ਬਹੁਤ ਵਿਧੀਆਂ ਦੇ ਨਾਲ ਬੇਨਤੀਆਂ ਕਰਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਦੇ ਵਿਚ ਖੋਟ ਹੈ, ਇਸ ਕਰਕੇ ਸਾਰੀ ਜਿਹੜੀ ਖਬਰ ਹੈ ਉਹ ਲਿਖ ਕੇ ਰਾਜੇ ਭੀਮ ਚੰਦ ਦੇ ਤੱਕ ਪਹੁੰਚਾ ਦਿੰਦਾ।
ਭੀਮ ਚੰਦ ਟਿਗ ਲਿਖੈ ਪਠਾਵੈ, ਨਿਤ ਬਿਰ ਤਾਂਤ ਬਰਤਨ ਜਿਮ ਆਵੈ।
ਰੋਜ ਦੀ ਰੋਜ ਜਿਹੜੀ ਖਬਰ ਹੈ ਉਹ ਰਾਜੇ ਭੀਮ ਚੰਦ ਦੇ ਤੱਕ ਪਹੁੰਚਾ ਦਿੰਦਾ ਕਿ ਕਿਸ ਤਰੀਕੇ ਦਾ ਬਿਰਤਾਂਤ ਅੱਜ ਵਰਤਿਆ, ਭਾਵ ਕਿ ਅੱਜ ਕਿਸ ਤਰ੍ਹਾਂ ਮੇਰੇ ਨਾਲ ਬੋਲੇ, ਕਿੱਥੇ ਬੈਠੇ, ਕੀ ਕੁਝ ਕੀਤਾ, ਸਾਰਾ ਕੁਝ ਭੇਜਦਾ ਰਹਿੰਦਾ ਲਿਖ ਲਿਖ ਕੇ।
ਅਬ ਮੇਰੇ ਬਸ ਮੇ ਗੁਰ ਹੋਏ, ਬੋਲੇ ਮਦਰ ਸੁਆਦਰ ਜੋਏ।
ਇਸ ਤੋਂ ਇਲਾਵਾ ਇਹ ਵੀ ਲਿਖਿਆ ਕਿ ਹੁਣ ਤੇ ਸਤਿਗੁਰੂ ਜੀ ਮੇਰੇ ਵਸ ਦੇ ਵਿਚ ਹੋ ਗਏ ਨੇ, ਬੜਾ ਮਿੱਠਾ ਮੇਰੇ ਨਾਲ ਬੋਲਦੇ ਨੇ ਤੇ ਬੜਾ ਮੇਰਾ ਆਦਰ ਮਾਣ ਕਰਦੇ ਨੇ।
ਅਨਕ ਬਾਤ ਮੈਂ ਕਹੋ ਕਰਾਵੋ, ਕੇਤਕ ਕੇ ਕਾਰਜ ਸੁਧ ਰਾਮੋ।
ਲਿਖਿਆ ਹੈ ਪੰਮੇ ਨੇ ਚਿੱਠੀ ਦੇ ਵਿਚ, ਜਿਹੜੀ ਚਿੱਠੀ ਰਾਜੇ ਭੀਮ ਚੰਦ ਨੂੰ ਭੇਜੀ ਹੈ। ਅਨੇਕ ਬਾਤ ਮੈਂ ਕਹੋ ਕਰਾਵੋ, ਭਾਵ ਕੇ ਅਨੇਕਾਂ ਬੇਨਤੀਆਂ ਕਰਕੇ ਮੈਂ ਸਤਿਗੁਰਾਂ ਤੋਂ ਕਰਵਾ ਲੈਣਾ ਹਾਂ, ਕੇਤਕ ਕੇ ਕਾਰਜ ਸੁਧਾਰਾਵੋ। ਕਈ ਲੋਕ ਜਿਹੜੇ ਅਰਜਾਂ ਕਰਦੇ ਨੇ ਉਹਨਾਂ ਦੀਆਂ ਸਤਿਗੁਰਾਂ ਦੇ ਤੱਕ ਅਰਜਾਂ ਪਹੁੰਚਾ ਕੇ ਮੈਂ ਉਹਨਾਂ ਦੇ ਕੰਮਾਂ ਨੂੰ ਸਵਾਰ ਦੇਣਾ।
ਪੜ ਪੜ ਭੀਮ ਚੰਦ ਹਰ ਖਾਵੈ, ਆਛੀ ਭਈ ਜੋ ਗੁਰ ਬਸ ਆਵੈ।
ਪੰਮੇ ਵਜ਼ੀਰ ਦੀਆਂ ਲਿਖਤਾਂ ਨੂੰ, ਚਿੱਠੀਆਂ ਨੂੰ ਪੜ ਪੜ ਕੇ ਰਾਜਾ ਭੀਮ ਚੰਦ ਬੜਾ ਖੁਸ਼ ਹੁੰਦਾ ਹੈ ਕਿ ਬੜੀ ਚੰਗੀ ਗੱਲ ਹੈ ਜੇਕਰ ਗੁਰੂ ਵਸ ਦੇ ਵਿਚ ਆ ਗਿਆ ਤਾਂ।
ਸਿੱਖਣ ਕੇ ਸਮ ਬਣ ਕਰ ਪੰਮਾ, ਬੇਨਤੀ ਕਰ ਸੁਧਾਰ ਕੰਮਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਜਿਆਂ ਸਿੱਖਾਂ ਸੇਵਕਾਂ ਦੇ ਵਰਗਾ ਹੀ ਪੰਮਾ ਵਜ਼ੀਰ ਸਤਿਗੁਰਾਂ ਦੇ ਕੋਲ ਬਣ ਕੇ ਰਹਿੰਦਾ ਹੈ, ਬਹੁਤੀਆਂ ਬੇਨਤੀਆਂ ਕਰਕੇ ਬਹੁਤਿਆਂ ਦੇ ਕੰਮਾਂ ਨੂੰ ਸਵਾਰਦਾ।
ਜਿਮ ਪ੍ਰਭੂ ਹਰਖਤ ਤਿਮ ਹੀ ਕਹੈ, ਤਿਮ ਹੀ ਕਾਰ ਕਰਨ ਚਿਤ ਚਹੈ।
ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਣ ਉਹੀ ਗੱਲ ਕਹਿੰਦਾ, ਇਸ ਤੋਂ ਇਲਾਵਾ ਜਿਹੜੇ ਕੰਮ ਦੇ ਵਿੱਚ ਸਤਿਗੁਰੂ ਜੀ ਰਾਜੀ ਹੋਣ ਉਹੀ ਚਿੱਤ ਦੇ ਹਿੱਤ ਦੇ ਨਾਲ ਕੰਮ ਕਰਦਾ।
ਇੱਕ ਦਿਨ ਲਿਖ ਭੇਜੀ ਸੁਧ ਐਸੇ, ਗੁਰ ਕੇ ਹੈ ਕੋਤਲ ਬਲ ਹੈ ਸੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਮੇ ਵਜ਼ੀਰ ਨੇ ਇੱਕ ਦਿਨ ਆਪਣੇ ਰਾਜੇ ਭੀਮ ਚੰਦ ਦੇ ਕੋਲ ਐਸੀ ਖਬਰ ਭੇਜੀ ਹੈ,
ਗੁਰ ਕੇ ਹੈ ਕੋਤਲ ਬਲ ਹੈ ਸੇ,
ਭਾਵ ਕੇ ਗੁਰੂ ਜੀ ਦੀ ਖਾਸ ਸਵਾਰੀ ਦੇ ਜਿਹੜੇ ਘੋੜੇ ਨੇ ਉਹ ਬੜੇ ਤਕੜੇ ਨੇ।
ਤਸਕਰ ਪਠੋ ਲੇ ਹੋ ਕਢਵਾਏ, ਸਰਬ ਭੇਤ ਕੋ ਦਿਓ ਜਨਾਏ।
ਲਿਖਿਆ ਚਿੱਠੀ ਦੇ ਵਿਚ ਕਿ ਗੁਰੂ ਦੇ ਘੋੜੇ ਬੜੇ ਤਾਕਤ ਵਾਲੇ ਹਨ, ਤੁਸੀਂ ਚੋਰਾਂ ਨੂੰ ਭੇਜੋ ਤੇ ਘੋੜੇ ਚੋਰੀ ਕਰਵਾ ਲੋ। ਰਾਜੇ ਭੀਮ ਚੰਦ ਦੇ ਵੱਲ ਚਿੱਠੀ ਲਿਖੀ ਹੈ, ਇਸ ਤੋਂ ਇਲਾਵਾ ਸਾਰਾ ਚੋਰੀ ਦਾ ਭੇਤ ਵੀ ਲਿਖ ਕੇ ਭੇਜਿਆ।
ਗਿਰ ਪਤ ਭੀਮ ਚੰਦ ਸੁਧ ਪਾਏ, ਪੇਵ ਜਨਾਇਓ ਚੋਰ ਪਠਾਏ।
ਰਾਜਾ ਭੀਮ ਚੰਦ ਚਿੱਠੀ ਨੂੰ ਪੜ੍ਹ ਕੇ ਬੜਾ ਖੁਸ਼ ਹੋਇਆ। ਸਾਰਾ ਭੇਤ ਤੇ ਲਿਖ ਕੇ ਭੇਜਿਆ ਹੋਇਆ ਸੀ ਕਿ ਕਿਸ ਤਰ੍ਹਾਂ ਘੋੜੇ ਚੋਰੀ ਕੀਤੇ ਜਾ ਸਕਦੇ ਨੇ। ਇਸ ਕਰਕੇ ਰਾਜੇ ਭੀਮ ਚੰਦ ਨੇ ਫਿਰ ਚੋਰਾਂ ਨੂੰ ਭੇਜਿਆ।
ਨਿਸਾ ਅੰਧੇਰੀ ਮੈਂ ਸੋ ਲਾਗੇ, ਲੈ ਕਰ ਗਮਣੇ ਮੂੜ ਯਾ ਪਾਗੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਨੇਰੀ ਰਾਤ ਦੇ ਵਿੱਚ ਚੋਰ ਲੱਗ ਗਏ, ਭਾਵ ਕੇ ਚੋਰ ਆਏ। ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘੋੜਿਆਂ ਨੂੰ ਚੋਰੀ ਕੀਤਾ। ਜਿਹੜੇ ਕਵੀ ਜੀ ਲਿਖਦੇ ਨੇ ਬੜੇ ਮੂਰਖ ਸਨ ਤੇ ਖੋਟੇ ਭਾਗਾਂ ਵਾਲੇ ਸਨ।
ਪੂਪਤ ਕੋ ਦੀਨੇ ਤਵ ਜਾਏ, ਦੇਖਤ ਚਪਲ ਰਹੋ ਹਰ ਖਾਏ।
ਦੋਵੇਂ ਘੋੜੇ ਚੋਰੀ ਕਰਕੇ ਚੋਰ ਲੈ ਗਏ ਨੇ ਤੇ ਫਿਰ ਰਾਜੇ ਭੀਮ ਚੰਦ ਨੂੰ ਜਾ ਕੇ ਉਹ ਦਿੱਤੇ ਨੇ। ਚੰਚਲ ਤੇ ਬਲੀ ਘੋੜਿਆਂ ਨੂੰ ਦੇਖ ਕੇ ਰਾਜਾ ਭੀਮ ਚੰਦ ਬੜਾ ਖੁਸ਼ ਹੋਇਆ।
ਪੌਣ ਪੰਮਾ ਗੁਰ ਕੇਰ ਖਜ਼ਾਨਾ, ਕਰੇ ਦ੍ਰਿਸ਼ਟ ਮੈਂ ਧਰ ਜਿਸ ਥਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਪੰਮਾ ਵਜ਼ੀਰ ਹੁਣ ਖਜ਼ਾਨੇ ਦੇ ਵੱਲ ਧਿਆਨ ਦੇਣ ਲੱਗਾ।
ਕਰੈ ਦ੍ਰਿਸ਼ਟ ਮੈਂ ਧਰਜ ਸਥਾਨਾ, ਭਾਵ ਕੇ
ਜਿੱਥੇ ਸਤਿਗੁਰਾਂ ਦਾ ਖਜ਼ਾਨਾ ਧਰਿਆ ਜਾਂਦਾ ਉਸ ਗੱਲ ਦੀ ਪੜਤਾਲ ਕਰਦਾ।
ਜਿਤ ਕਸ਼ੁਮਾਰ ਸਰਬ ਹੀ ਲਹਿ, ਤਸਕਰ ਕਰਮ ਸਾਧੂ ਬਣ ਰਹਿ।
ਜਿੰਨਾ ਕ ਖਜ਼ਾਨੇ ਦੇ ਵਿੱਚ ਧਨ ਜਮਾ, ਉਸ ਸਾਰੇ ਧਨ ਨੂੰ ਵੀ ਭਲੀ ਪ੍ਰਕਾਰ ਦੇ ਨਾਲ ਪੰਮਾ ਜਾਣਦਾ। ਕਵੀ ਜੀ ਲਿਖਦੇ ਨੇ ਤਸਕਰ ਕਰਮ ਸਾਧ ਬਣ ਰਹਿ। ਚੋਰਾਂ ਵਾਲੇ ਕਰਮ ਨੇ, ਚੋਰਾਂ ਵਾਲੇ ਕੰਮ ਨੇ ਪੰਮੇ ਵਜ਼ੀਰ ਦੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸਾਧੂ ਬਣ ਕੇ ਰਹਿੰਦਾ।
ਗੋਰੇ ਅੰਤਰ ਜਾਮੀ ਸਭ ਜਾਣ, ਤਉ ਨ ਮੁਖ ਤੇ ਬਿਦਤ ਬਖਾਨ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਅੰਤਰਜਾਮੀ ਨੇ, ਭਾਵੇਂ ਕਿ ਸਾਰਾ ਹੀ ਕੁਝ ਜਾਣਦੇ ਨੇ, ਪਰ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਗਟ ਰੂਪ ਦੇ ਵਿੱਚ ਪੰਮੇ ਨੂੰ ਕੁਝ ਨਹੀਂ ਕਹਿੰਦੇ। ਸਤਿਗੁਰਾਂ ਨੂੰ ਪਤਾ ਹੈ ਕਿ ਪੰਮੇ ਨੇ ਘੋੜੇ ਚੋਰੀ ਕਰਵਾਏ ਨੇ, ਪਰ ਸਤਿਗੁਰਾਂ ਨੇ ਕੋਈ ਇਸ ਗੱਲ ਦਾ ਜ਼ਿਕਰ ਨਾ ਕੀਤਾ।
ਅਪਰ ਖਾਲਸਾ ਸੋਡੀ ਆਦ, ਸਭ ਸੋ ਪੰਮਾ ਕਰ ਸੰਵਾਦ।
ਹੋਰ ਜਿਹੜੇ ਖਾਲਸੇ ਨੇ ਤੇ ਜਿਹੜੇ ਸੋਢੀ ਨੇ, ਉਹਨਾਂ ਸਾਰਿਆਂ ਦੇ ਨਾਲ ਪੰਮੇ ਦਾ ਬੜਾ ਸੁਖਮਈ ਸੰਵਾਦ ਹੁੰਦਾ, ਭਾਵ ਕੇ ਵਾਰਤਾਲਾਪ ਹੁੰਦਾ।
ਲੀਏ ਰਜਾਏ ਲਖੈ ਹਿਤ ਸਾਚਾ, ਕਨਕ ਕਲਸ ਜਿਮ ਵਿਚ ਵਿਖ ਰਾਖਾ।
ਭਾਵ ਕੇ ਸਾਰਿਆਂ ਨੂੰ ਰਿਝਾ ਲਿਆ ਹੈ ਪੰਮੇ ਵਜ਼ੀਰ ਨੇ। ਸਾਰੇ ਇਹ ਸਮਝਦੇ ਨੇ ਕਿ ਪੰਮਾ ਸਾਡੇ ਨਾਲ ਸੱਚਾ ਹਿਤ ਕਰਦਾ ਹੈ। ਕਵੀ ਜੀ ਪ੍ਰਮਾਣ ਦਿੰਦੇ ਨੇ, ਕਨਕ ਕਲਸ ਜਿਮ ਵਿਚ ਵਿਖ ਰਾਖਾ, ਭਾਵ ਕੇ ਸੋਨੇ ਦੇ ਘੜੇ ਦੇ ਵਿਚ ਜਿਵੇਂ ਜ਼ਹਿਰ ਰੱਖਿਆ ਹੋਵੇ, ਇਸ ਤਰ੍ਹਾਂ ਦਾ ਹੈ ਪੰਮਾ ਵਜ਼ੀਰ।
ਜਿਮ ਬਕ ਬਿਸਦ ਬਰਨ ਕੋ ਤਾਰੀ, ਧਿਆਨ ਪਰਾਇਨ ਰਹਿ ਇਕ ਸਾਰੀ।
ਕਵੀ ਜੀ ਦੂਸਰਾ ਪ੍ਰਮਾਣ ਦਿੰਦੇ ਨੇ, ਬਗਲੇ ਵਰਗਾ ਉਜਲ ਰੰਗ ਧਾਰ ਕੇ ਰਲਿਆ ਰਹਿੰਦਾ, ਪਰ ਧਿਆਨ ਪਰਾਇਨ ਰਹਿ ਇਕ ਸਾਰੇ। ਧਿਆਨ ਇਕ ਸਾਰ ਉਹਦਾ ਖੋਟ ਦੇ ਵਿਚ ਹੀ ਜੁੜਿਆ ਰਹਿੰਦਾ। ਜਿਵੇਂ ਕਿ ਬਗਲਾ ਵੀ ਬਗਲਾ ਭਗਤ ਬਣ ਕੇ ਬਹਿ ਜਾਂਦਾ, ਸਮਾਧੀ ਲਾ ਲੈਂਦਾ, ਪਰ ਡੱਡੀਆਂ ਮੱਛੀਆਂ ਦੇ ਵੱਲ ਉਹਦਾ ਧਿਆਨ ਹੁੰਦਾ। ਇਸੇ ਕਰਕੇ ਇਹ ਵੀ ਬਗਲੇ ਵਰਗਾ ਹੈ ਜਿਹੜਾ ਕਿ ਸਤਿਗੁਰਾਂ ਦੇ ਹਜੂਰ ਸਾਧੂ ਬਣ ਕੇ ਰਹਿੰਦਾ, ਪਰ ਮਨ ਖੋਟਾ।
ਅੰਤਰ ਮਹਾ ਮਨੋਰਥ ਖੋਟਾ, ਤਿਮ ਪੰਮਾ ਗੁਰ ਟਿਗ ਮਤ ਮੋਟਾ।
ਜਿਵੇਂ ਅੰਦਰ ਬਗਲੇ ਦਾ ਖੋਟਾ ਹੁੰਦਾ, ਉਹ ਡੱਡੀਆਂ ਤੇ ਮੱਛੀਆਂ ਨੂੰ ਖਾਣ ਦੇ ਵਾਸਤੇ ਸਮਾਧੀ ਲਾਉਂਦਾ, ਇਸੇ ਤਰ੍ਹਾਂ ਅੰਦਰੋਂ ਪੰਮੇ ਦਾ ਵੀ ਮਨ ਖੋਟਾ ਹੈ। ਗੁਰ ਟਿਗ ਮਤ ਮੋਟਾ, ਭਾਵ ਕੇ ਬੁੱਧੀ ਦਾ ਖੋਟਾ ਹੈ, ਮੋਟਾ ਅੰਦਰੋਂ ਪੋਲਾ ਹੁੰਦਾ ਹੈ, ਭਾਵ ਕੇ ਬੜਾ ਖੋਟਾ ਹੈ ਰਾਜੇ ਦਾ ਵਜ਼ੀਰ ਪੰਮਾ।
ਸਕਲ ਕਾਰ ਦਾਰਨ ਕੋ ਹੇਰੈ, ਜਮਾ ਪਛਾਣ ਅਲਪ ਬੜੇਰੈ।
ਭਾਵ ਕੇ ਜਿੰਨੇ ਵੀ ਸਤਿਗੁਰਾਂ ਦੇ ਹਜੂਰ ਕਾਰਦਾਰ ਨੇ, ਜਿਹੜੇ ਸੇਵਾਦਾਰ ਨੇ, ਉਹਨਾਂ ਦੇ ਸਾਰੇ ਭੇਤ ਨੂੰ ਵੀ ਜਾਣਦਾ।
ਜਮਾ ਪਛਾਣ ਅਲਪ ਬਡੇਰੇ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਮਦਨ ਪਛਾਣਦਾ ਹੈ ਕਿ ਥੋੜੀ ਹੈ ਜਾਂ ਬਹੁਤੀ।
ਦਰ ਬਿਆਮ ਦਨ ਬਰਖ ਜਤੇਕ, ਅਰ ਜੋ ਖਰਚ ਜਲਦ ਬਵੇਕ।
ਭਾਵ ਕੇ ਅੰਨ ਆਦਿਕ ਦੀ ਜਮਾਂ ਗਿਣਤੀ ਕਿੰਨੀ ਹੈ, ਭਾਵ ਕੇ ਕੀ ਕੁਝ ਆਮਦਨੀ ਹੈ ਤੇ ਕਿੰਨਾ ਸਤਿਗੁਰੂ ਜੀ ਖਰਚ ਕਰਦੇ ਨੇ, ਇਸ ਗੱਲ ਨੂੰ ਵੀ ਸਮਝਦਾ। ਜਮਾ ਅਨਾਦ ਆਦਿ ਕੀ ਜੇਤੀ ਸੇਤਾ ਸਨੇਹ ਕ੍ਰਿਤ ਕੀ ਕੀਤੀ, ਭਾਵ ਕੇ ਕਿੰਨਾ ਅੰਨ ਇਨ੍ਹਾਂ ਦੇ ਕੋਲ ਜਮਾ ਹੈ, ਇਸ ਸਾਰੀ ਗਿਣਤੀ ਨੂੰ ਜਾਣਦਾ, ਕਿੰਨੀ ਖੰਡ ਹੈ, ਕਿੰਨਾ ਤੇਲ ਹੈ, ਕਿੰਨਾ ਘਿਓ ਹੈ, ਇਹ ਸਾਰੇ ਕੁਝ ਦੀ ਚੰਗੇ ਤਰੀਕੇ ਦੇ ਨਾਲ ਪੰਮੇ ਵਜ਼ੀਰ ਨੇ ਪੜਤਾਲ ਕੀਤੀ ਹੋਈ ਹੈ। ਕਿਉਂਕਿ ਜੇਕਰ ਸੋਚਦਾ ਕਿ ਘੇਰਾ ਪਾਇਆ ਜਾਵੇਗਾ ਤੇ ਕਿੰਨਾ ਕਿੰਨਾ ਦੇ ਕੋਲ ਰਾਸ਼ਨ ਹੈ, ਕਿੰਨਾ ਕੰਨ ਹੈ, ਭਾਵ ਕੇ ਕਿੰਨੇ ਦਿਨਾਂ ਦੇ ਤੱਕ ਇਹਨਾਂ ਦਾ ਗੁਜ਼ਾਰਾ ਚੱਲ ਸਕਦਾ।
ਗੁਲ ਕਾਇਰ ਬਰੂਦ ਜੇ ਤਿਆਰੀ ਸਦਾ ਸਮੀਪ ਜੇ ਆਇਦ ਤਾਰੀ,
ਕਿੰਨੀਆਂ ਗੋਲੀਆਂ ਨੇ, ਕਿੰਨਾ ਬਰੂਦ ਹੈ, ਇਸ ਤੋਂ ਇਲਾਵਾ ਕਿੰਨੇ ਜ਼ਿਆਦਾ ਤੋਂ ਜ਼ਿਆਦਾ ਸਿੰਘ ਸ਼ਸਤਰਧਾਰੀ ਸਤਿਗੁਰਾਂ ਦੇ ਲਾਗੇ ਜ਼ਿਆਦਾਤਰ ਰਹਿੰਦੇ ਨੇ, ਇਹ ਵੀ ਪੜਚੋਲ ਕਰਦਾ।
ਚਾਕਰ ਹਿੰਦ ਤੁਰਕ ਕਤੇਕ ਗੁਰ ਸਿੱਖੀ ਤੇ ਸਿੰਘ ਜਤੇਕ,
ਗੁਰੂ ਦੀ ਫੌਜ ਦੇ ਵਿੱਚ ਕਿੰਨੇ ਹਿੰਦੂ ਸੈਨਿਕ ਨੇ, ਕਿੰਨੇ ਤੁਰਕ ਸੈਨਿਕ ਨੇ, ਇਸ ਤੋਂ ਇਲਾਵਾ ਗੁਰੂ ਦੇ ਸਿੰਘ ਸੈਨਾ ਦੇ ਵਿੱਚ ਕਿੰਨੇ ਸ਼ਾਮਲ ਨੇ, ਇਹਨਾਂ ਗੱਲਾਂ ਦੀ ਵੀ ਵਿਚਾਰ ਕਰਦਾ।
ਗੁਰੂ ਗਰੀਬ ਨਿਵਾਜ ਸਮਾਜਾ ਲੈ ਸਭ ਭੇਤ ਲਿਖੇ ਨਿਜ ਰਾਜਾ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਗਰੀਬ ਨਿਵਾਜ ਨੇ, ਜਿਹੜੇ ਗਰੀਬਾਂ ਨੂੰ ਨਿਵਾਜਣ ਵਾਲੇ ਨੇ, ਉਹਨਾਂ ਦੇ ਸਾਰੇ ਸਾਜੋ ਸਮਾਨ ਦੀ ਗਿਣਤੀ ਕਰਕੇ ਰਾਜੇ ਭੀਮ ਚੰਦ ਦੇ ਕੋਲ ਭੇਜਦਾ ਰਹਿੰਦਾ, ਇੰਨੇ ਸਿੰਘ ਨੇ, ਇੰਨੇ ਹਿੰਦੂ ਨੇ, ਇੰਨੇ ਤੁਰਕ ਨੇ, ਇੰਨੀਆਂ ਗੋਲੀਆਂ ਨੇ, ਇੰਨਾ ਬਰੂਦ ਹੈ, ਇੰਨੀ ਆਮਦਨ ਹੈ, ਇੰਨਾ ਖਰਚਾ ਹੈ, ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਲਿਖ ਲਿਖ ਕੇ ਭੇਜਦਾ ਹੈ ਰਾਜੇ ਭੀਮ ਚੰਦ ਦੇ ਵੱਲ ਪੰਮਾ ਵਜ਼ੀਰ।
ਇੱਕ ਵਾਰ ਲਿਖ ਖਬਰ ਪਠਾਈ ਤੁਰਕਾਨੇ ਕੀ ਫੌਜ ਚੜਾਈ,
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਵੇਰ ਖਬਰ ਪਹੁੰਚਾਈ ਹੈ, ਤੁਰਕਾਨੇ ਕੀ ਫੌਜ ਚੜਾਈ, ਭਾਵ ਕੇ ਤੁਰਕਾਂ ਨੂੰ ਖਬਰ ਘੱਲ ਕੇ ਉਹਨਾਂ ਦੀ ਫੌਜ ਦੀ ਚੜਾਈ ਕਰਵਾਈ ਗੁਰੂ ਦੇ ਉੱਤੇ।
ਗੁਰ ਸੰਗ ਹੋਏ ਜੰਗ ਸੁਣਾਇਓ ਆਪਣੀ ਦਿਸ਼ ਤੇ ਨੇਹ ਜਨਾਇਓ,
ਭਾਵ ਕੇ ਸਿੱਖਾਂ ਨੂੰ ਸੁਣਾਇਆ ਕਿ ਤੁਰਕਾਂ ਦਾ ਗੁਰੂ ਦੇ ਨਾਲ ਜੰਗ ਹੋਏਗਾ, ਪਰ ਨਾਲ ਆਪਣਾ ਹਿੱਤ ਜਨਾਇਆ ਕਿ ਅਸੀਂ ਮਦਦ ਕਰਾਂਗੇ, ਭਾਵ ਕੇ ਤੁਰਕ ਤੁਹਾਡੇ ਤੇ ਚੜ ਕੇ ਆ ਰਹੇ ਨੇ, ਗੁਰੂ ਦੇ ਵਾਸਤੇ ਅਸੀਂ ਸਾਰੇ ਮਦਦਗਾਰ ਸਾਬਤ ਹੋਵਾਂਗੇ, ਇਸ ਤਰ੍ਹਾਂ ਦਾ ਨੇਹ ਜਨਾਇਆ।
ਭੀਮ ਚੰਦ ਟਿਗ ਲਿਖਿਓ ਪਠਾਈ ਕਲਗੀ ਤਰਸੋਂ ਤੁਰਕ ਲੜਾਈ,
ਰਾਜੇ ਭੀਮ ਚੰਦ ਦੇ ਵੱਲ ਸਾਰਿਆਂ ਨੂੰ ਦਿਖਾ ਕੇ ਚਿੱਠੀ ਲਿਖੀ ਹੈ ਪੰਮੇ ਵਜ਼ੀਰ ਨੇ ਕਿ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਤੁਰਕਾਂ ਨੇ ਚੜਾਈ ਕਰ ਦਿੱਤੀ ਹੈ, ਉਹ ਲੜਾਈ ਕਰਨਗੇ।
ਹਿੱਤ ਸਹਾਏ ਕੇ ਸੈਣ ਮੰਗਾਏ ਆਨੰਦਪੁਰੇ ਕੇ ਟਿਗ ਉਤਰਾਏ,
ਭਾਵ ਕੇ ਸਤਿਗੁਰਾਂ ਦੇ ਹਿੱਤ ਦੇ ਵਾਸਤੇ ਸੈਨਾ ਰਾਜੇ ਦੀ ਬਹੁਤੀ ਸਾਰੀ ਮੰਗਵਾ ਲਈ ਹੈ, ਪਹਾੜੀ ਰਾਜੇ ਭੀਮ ਚੰਦ ਦੀ ਸੈਨਾ ਚਾਰੇ ਪਾਸੇ ਖਿਲਰ ਗਈ ਹੈ ਆਨੰਦਪੁਰ ਦੇ।
ਕਰਿਓ ਦਿਖਾਵਾ ਕਪਟ ਪਰਬੀਨ ਰਣ ਮੈਂ ਕਰ ਗੁਰੂ ਬਲਹੀਨ,
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਸਾਰੇ ਦਾ ਸਾਰਾ ਦਿਖਾਵਾ ਕੀਤਾ, ਕਪਟ ਦੇ ਵਿੱਚ ਛਲ ਦੇ ਵਿੱਚ ਬੜੇ ਪ੍ਰਵੀਨ ਨੇ,
ਰਣ ਮੈਂ ਕਰ ਗੁਰੂ ਬਲਹੀਨ, ਇਹ ਚਾਹੁੰਦੇ ਸਨ ਕਿ ਰਣ ਭੂਮੀ ਦੇ ਵਿੱਚ ਗੁਰੂ ਨੂੰ ਬਲ ਤੋਂ ਹੀਣਾ ਕਰਾਂਗੇ। ਸਮੇਂ ਕਾਮ ਕੇ ਟਰੈ ਨਾ ਲੜੈ ਕਲਗੀ ਤਰਕੋ ਹੋਰਾ ਕਰੈ,
ਇਹਨਾਂ ਨੇ ਐਸੀ ਵਿਚਾਰ ਬਣਾਈ ਹੋਈ ਸੀ ਕਿ ਜਦੋਂ ਕੰਮ ਪਵੇਗਾ ਲੜਾਈ ਦਾ ਤੇ ਫਿਰ ਅਸੀਂ ਨਹੀਂ ਲੜਾਂਗੇ ਤੁਰਕਾਂ ਦੇ ਨਾਲ, ਟਲ ਜਾਵਾਂਗੇ ਤੇ ਕਲਗੀ ਤਰ ਗੁਰੂ ਗੋਬਿੰਦ ਸਿੰਘ ਹੌਲਾ ਹੋਵੇਗਾ।
ਨਹੀਂ ਮੂਰਖ ਮਤ ਮੈਂ ਮਾ ਜਾਨ ਛਾਲੀ ਤੇ ਆਦ ਅਨਕ ਬਿਦ ਠਾਨ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੂਰਖ ਸਤਿਗੁਰਾਂ ਦੀ ਮਹਿਮਾ ਤੋਂ ਬਿਲਕੁਲ ਅਣਜਾਣ ਨੇ, ਇਸ ਕਰਕੇ ਇਸ ਤਰ੍ਹਾਂ ਦਾ ਵੱਡਾ ਛਲ ਕੀਤਾ ਅਨੇਕਾਂ ਪ੍ਰਕਾਰ ਦੇ ਨਾਲ।
ਤੁਰਕ ਸੈਨ ਟਰ ਕੇ ਹਟ ਗਈ ਗਿਰਪਤ ਦਲ ਕੋ ਰੁਖ ਸਦ ਦਈ,
ਭਾਵ ਕੇ ਐਸਾ ਕਪਟ ਧਾਰਨ ਕੀਤਾ, ਆਪੇ ਇੱਕ ਪਾਸੇ ਤੁਰਕਾਂ ਦੀ ਫੌਜ ਨੂੰ ਮੰਗਾ ਲਿਆ ਤੇ ਤੁਰਕਾਂ ਦੇ ਮੁਕਾਬਲੇ ਵਾਸਤੇ ਆਪਣੀ ਫੌਜ ਵੀ ਮੰਗਵਾ ਲਈ ਪੰਮੇ ਨੇ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਰਿਆਂ ਸਿੰਘਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਦੇਖੋ ਤੁਹਾਡੇ ਉੱਤੇ ਤੁਰਕਾਂ ਦੀ ਫੌਜ ਚੜ ਕੇ ਆ ਗਈ ਹੈ ਤੇ ਸਾਡਾ ਰਾਜਾ ਸਹਾਇਤਾ ਦੇ ਵਾਸਤੇ ਪਹੁੰਚ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਵਿਉਂਤ ਬਣਾਈ, ਪਰ ਕਵੀ ਜੀ ਲਿਖਦੇ ਨੇ ਤੁਰਕ ਸੈਨ ਟਰ ਕੇ ਹਟ ਗਈ, ਪਰ ਤੁਰਕਾਂ ਦੀ ਸੈਨਾ ਡਰ ਗਈ, ਇਸ ਕਰਕੇ ਸਤਿਗੁਰਾਂ ਦੇ ਨਾਲ ਉਹਨਾਂ ਤੁਰਕਾਂ ਨੇ ਕੋਈ ਜੰਗ ਨਾ ਲੜਿਆ, ਉਹ ਪਿੱਛੇ ਨੂੰ ਹਟ ਗਏ। ਗਿਰਪਤ ਦਲ ਕੋ ਰੁਖਸਤ ਲਈ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਾੜੀ ਰਾਜਿਆਂ ਦੀ ਫੌਜ ਨੂੰ ਵੀ ਵਧਾਈ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੀ ਕੋਈ ਲੋੜ ਨਹੀਂ ਹੈ, ਇਸ ਕਰਕੇ ਤੁਸੀਂ ਚਲੇ ਜਾਓ। ਆਪਣੋ ਆਪਾ ਕਰੈ ਜਨਾਵਨ, ਹਮ ਹੈ ਦਾਸ ਆਪਕੇ ਪਾਵਨ। ਭਾਵ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਜਨਾਉਣਾ ਚਾਹੁੰਦੇ ਨੇ ਕਿ ਦੇਖੋ ਅਸੀਂ ਤੁਹਾਡੇ ਖੈਰ ਖਾਂ ਹਾਂ, ਭਾਵ ਕੇ ਅਸੀਂ ਤੁਹਾਡੇ ਦਾਸ ਹਾਂ। ਸਿੱਖੀ ਤਰ ਸਮ ਨਮਰੀ ਹੋਏ, ਜਥਾ ਪਾਰ ਦੀ ਰੀਤੀ ਸੋਏ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਨਿਮਰਤਾ ਨੂੰ ਐਸਾ ਧਾਰਨ ਕਰਦਾ ਹੈ ਪੰਮਾ ਵਜ਼ੀਰ, ਜਥਾ ਪਾਰ ਦੀ ਰੀਤੀ ਸੋਏ, ਭਾਵ ਕੇ ਜਿਵੇਂ ਸ਼ਿਕਾਰੀ ਦੀ ਰੀਤੀ ਹੁੰਦੀ ਹੈ ਕਿ ਸ਼ਿਕਾਰ ਦੇ ਵੇਲੇ, ਬਾਣ ਚਲਾਉਣ ਦੇ ਵੇਲੇ, ਤੀਰ ਚਲਾਉਣ ਦੇ ਵਾਸਤੇ ਉਹ ਬਹੁਤਾ ਹੀ ਜ਼ਿਆਦਾ ਨਿਉਂਦਾ ਹੈ। ਜਿਸ ਤਰ੍ਹਾਂ ਕਿ ਆਸਾ ਜੀ ਦੀ ਵਾਰ ਦੇ ਵਿੱਚ ਸਲੋਕ ਆਉਂਦਾ ਹੈ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹ, ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕੁਸੁੱਧੇ ਜਾਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਅਪਰਾਧੀ ਹੈ ਉਹ ਬਹੁਤਾ ਜ਼ਿਆਦਾ ਦੂਣਾ ਨਿਮਰਤਾ ਦੇ ਵਿੱਚ ਆ ਜਾਂਦਾ, ਪਰ ਉਹਦੀ ਨਿਮਰਤਾ ਕਿਸੇ ਨਿਮਰਤਾ ਦੇ ਵਾਸਤੇ ਨਹੀਂ ਹੁੰਦੀ, ਉਹ ਤੀਰ ਮਾਰ ਕੇ ਮਿਰਗ ਨੂੰ ਭਾਵ ਕੇ ਹਿਰਨ ਦਾ ਨਾਸ ਕਰਨਾ ਚਾਹੁੰਦਾ, ਇਸ ਕਰਕੇ ਉਹ ਦੂਣਾ ਨਿਵ ਜਾਂਦਾ। ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕੁਸੁੱਧੇ ਜਾਹੇ, ਭਾਵ ਕੇ ਸਿਰ ਨਵਾਉਣ ਦੇ ਨਾਲ, ਨਿਮਰਤਾ ਧਾਰਨ ਕਰਨ ਦੇ ਨਾਲ ਕੋਈ ਕਾਰਜ ਨਹੀਂ ਸੌਰ ਸਕਦਾ ਜਿੰਨਾ ਚਿਰ ਹਿਰਦਾ ਭਾਵ ਕੇ ਹਿਰਦਾ ਸ਼ੁੱਧ ਨਹੀਂ ਹੁੰਦਾ। ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਿਰ ਤੇ ਪੰਮਾ ਵਜ਼ੀਰ ਬੜਾ ਨਿਵਾਉਂਦਾ, ਨਿਮਰਤਾ ਵੀ ਬੜੀ ਦਿਖਾਉਂਦਾ, ਪਰ ਇਹਦਾ ਜਿਹੜਾ ਹਿਰਦਾ ਹੈ ਨਾ ਉਹ ਸ਼ੁੱਧ ਨਹੀਂ ਹੈ, ਉਹਦੇ ਵਿੱਚ ਕਪਟ ਹੈ, ਛਲ ਹੈ, ਫਰੇਬ ਹੈ। ਏਕ ਦਿਵਸ ਕਹਿ ਕੇ ਬਹੁ ਬਾਰੀ, ਚੜੇ ਵਹਿਰ ਕੀ ਮਸਲਤ ਤਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਵਾਰੀ ਪੰਮੇ ਨੇ ਬਹੁਤਾ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਚਲੀ। ਕਰੋ ਯਾ ਖੇਰ ਫਿਰੋ ਬਣ ਹੇਰੋ, ਜਹਾਂ ਕੋਲ ਪਾੜੇ ਮ੍ਰਿਗ ਸ਼ੇਰੋ। ਕਹਿੰਦਾ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਚੱਲੀਏ, ਜੰਗਲ ਦੇ ਵਿੱਚ ਜਾ ਕੇ ਵਿਚਰੀਏ, ਜਿੱਥੇ ਬੜੇ ਕੋਲ ਨੇ, ਬੜੇ ਸੂਰ ਨੇ, ਬੜੇ ਪਾੜੇ ਨੇ, ਬੜੇ ਹਿਰਨ ਨੇ, ਤੇ ਇਸ ਤੋਂ ਇਲਾਵਾ ਸ਼ੇਰ ਵੀ ਜੰਗਲ ਦੇ ਵਿੱਚ ਰਹਿੰਦੇ ਨੇ। ਸਿਰ ਕਲਗੀ ਤਰ ਕੀਨ ਚੜਾਈ, ਸੰਗ ਖਾਲਸਾ ਪਟ ਸਮੁਦਾਈ। ਪੰਮੇ ਵਜ਼ੀਰ ਦੀ ਅਰਜ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰ ਖੇਡਣ ਜਾਣ ਦੀ ਤਿਆਰੀ ਕੀਤੀ ਹੈ ਤੇ ਬਹੁਤਾ